राग राग माज महला तीजा एको सतगुर प्रसाद आप मन्याए सब के छे पाए गुर शब्दी सच्ची ले बलाए।
ए तीसरी पातशाही श्री गुरु अमरदास जी महाराज की बाणी है। आप गुरु नानक साहब के उपदेश के मुतलक हर पहलू तो बड़ी अच्छी तरह खोल खोल के समझाते हैं, सानू बहुत सारिया वहमा परमा संकल्पा चो कढ़दे हैं। साढ़े अंदर केवल शब्द और नाम की कमाई करन दा ही शौक और प्यार पैदा करते हैं। आप समझाते हैं आप वंजाए तो सब कुछ पाए। अगर असी अपने अंदरों अपने आप नू दूर कर देंगे सब कुछ क्या असी अपने अंदरों परमात्मा नू पा सकेंगे। गुरु साहब दे कहण दा मतलब है कि जितना चिर असी परमात्मा दी भगती करके परमात्मा नाल वसाल नहीं करते साडा देह दियां बंधना तो कदे किसी हालत अंदर छुटकारा नहीं हो सकता। इसे वास्ते बाणी विच लिखते हैं पिर सच्चे ते सदा सुहागण। साड़ी आत्मा इस्त्री है परमात्मा उसका पति है। जितना अरसा ये रूह रूपी इस्त्री पति रूपी परमात्मा के चरणों में नहीं पहुँचती ये सुहागण नहीं हो सकती। क्या इसका मरण जमण दे दुखा तो छुटकारा नहीं हो सकता। इसे वास्ते हर एक नूं परमात्मा की खोज है। इस कारण हर एक महात्मा साढ़े अंदर मालिक दे मिलन दा शौक पैदा करते हैं मालिक दे मिलन दा प्यार पैदा करते हैं। गुरु साहब फरमाते हैं कि जिस परमात्मा नूं असी मिलना चाहते हाँ वो परमात्मा भी कितने बाहर नहीं है, वो भी साढ़े शरीर दे अंदर है साड़ी देह और साड़े वजूद दे अंदर है। जिसनों मिलिया है अपने अंदरों मिलिया है और जिसनों भी कदे मिलेगा अपने अंदरों मिलेगा। अगर कोई लैबोरेटरी है जिस दे अंदर जाके असी मालिक दे मिलन दी रिसर्च या खोज कर सकते हाँ वो केवल साड़ा शरीर है साड़ी देह है साड़ा वजूद है। इसे वास्ते बाणी विच लिखते हैं काया अंदर जग जीवन दाता वसे सब ना करे प्रतपाला। वो परमात्मा जिसने सारे जग नूं जीवन दिता है जिहड़ा सारिया दा दाता है सब दा बादशाह है सब दी संभाल करता है सब दी परवरिश करता है वो किस जगह है? वो साढ़े शरीर दे अंदर बैठा होया है साड़ी देह और साढ़े वजूद दे अंदर बैठा होया है। इसे वास्ते गुरु नानक साहब समझाते हैं हर मंदिर ये शरीर है ज्ञान रतन प्रगट होए। थोड़ा शरीर ही मालिक दे रहन दी असली हर मंदिर है। हर मंदिर असी किसनू कहिंदे हाँ जिथे हरी वसदा है जिथे परमात्मा वसदा है। सो गुरु साहब कहिंदे अगर कोई सच्चे तो सच्चा गुरुद्वारा है मंदिर है गुरु मंदिर है हर मंदिर है वो केवल साड़ा शरीर है साड़ी देह है साड़ा वजूद है। क्योंकि जदों भी सानू परमात्मा मिलना है अपने शरीर के अंदरों मिलना है अपनी देह और अपने वजूद के अंदरों मिलना है। बाकी महात्मा भी सानू हमेशा यो ही समझाते चले आ रहे हैं। इसे वास्ते कबीर साहब ने कहा सी ज्यों तिल में तेल है चकमक में आग तेरा प्रीतम तुझ में जाग सके दो जा। जिस तरह तिला अंदर तेल हुंदा है पत्थर अंदर अग्नि हुंदी है इससे तरह वो परमेश्वर हर एक दे शरीर दे अंदर है। यो क्राइस्ट ने कहा सी रिपेंट किंगडम ऑफ गॉड इज विदन यू। जो कुछ तुसी पिछले जन्मां अंदर कर्म कर बैठे हो उन्हां दा पश्चाताप करो उन्हां दा हिसाब किताब खत्म करो। परमात्मा कितने बाहर नहीं है वो साढ़े शरीर अंदर बैठा होया है वो साड़ी देह और साढ़े वजूद अंदर बैठा होया है। ਹੁਣ ਮਨ ਵਿੱਚ ਖਿਆਲ ਪੈਦਾ ਹੁੰਦਾ ਹੈ ਕਿ ਅਗਰ ਪਰਮਾਤਮਾ ਸਾਡੇ ਸਾਰਿਆਂ ਦੇ ਸਰੀਰ ਦੇ ਅੰਦਰ ਹੈ, ਸਾਨੂੰ ਨਜ਼ਰ ਕਿਉਂ ਨਹੀਂ ਆਉਂਦਾ? ਅਸੀਂ ਅੱਖਾਂ ਬੰਦ ਕਰਦੇ ਹਾਂ, ਸਾਨੂੰ ਤਾਂ ਆਪਣੇ ਅੰਦਰ ਅੰਧੇਰਾ ਹੀ ਅੰਧੇਰਾ ਨਜ਼ਰ ਆਉਂਦਾ ਹੈ। ਗੁਰੂ ਸਾਹਿਬ ਕਹਿੰਦੇ ਸਾਡੇ ਔਰ ਮਾਲਕ ਦੇ ਦਰਮਿਆਨ ਆਪਣੇ ਆਪ ਦੀ ਰੁਕਾਵਟ ਹੈ। ਇਹ ਆਪਣਾ ਆਪ ਕੀ ਹੈ? ਖੁਦ ਹੀ ਹੈ, ਸੈਲਫ ਹੈ, ਈਗੋ ਹੈ, ਹੋਮੇ ਹੈ, ਜਿਹੜਾ ਸਾਰਾ ਦਿਨ ਸੋਚਦੇ ਰਹਿੰਦੇ ਹਾਂ ਇਹ ਮੇਰੀ ਕੌਮ ਹੈ, ਮੇਰਾ ਮਜ਼ਹਬ ਹੈ, ਮੇਰਾ ਮੁਲਕ ਹੈ, ਮੇਰੀ ਜਾਇਦਾਦ ਹੈ, ਮੇਰੀ ਔਲਾਦ ਹੈ। ਇਹ ਜੋ ਕੁਛ ਵੀ ਸਾਨੂੰ ਨਜ਼ਰ ਆਉਂਦਾ ਹੈ ਸਭ ਕੁਛ ਪਰਮਾਤਮਾ ਦਾ ਹੈ। ਅਸੀਂ ਆਪਣੇ ਆਪ ਨੂੰ ਪਰਮਾਤਮਾ ਤੋਂ ਅਲੱਗ ਸਮਝੀ ਬੈਠੇ ਹਾਂ, ਇਹਨਾਂ ਨੂੰ ਆਪਣੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਨਾ ਤਾਂ ਅੱਜ ਤੀਕਰ ਕਦੇ ਕਿਸੇ ਦੇ ਬਣੇ ਹਨ, ਨਾ ਕਦੇ ਬਣ ਹੀ ਸਕਦੇ ਹਨ, ਲੇਕਿਨ ਜਿਹੜੀ ਕੋਸ਼ਿਸ਼ ਕਰਦੇ ਹਾਂ ਉਹ ਸਾਨੂੰ ਇਹਨਾਂ ਦੇ ਮੋਹ ਵਿੱਚ ਫਸਾ ਦਿੰਦੀ ਹੈ, ਇਹਨਾਂ ਦੇ ਪਿਆਰ ਵਿੱਚ ਫਸਾ ਦਿੰਦੀ ਹੈ। ਔਰ ਇਹਨਾਂ ਦਾ ਮੋਹ, ਇਹਨਾਂ ਦਾ ਪਿਆਰ ਹਰ ਇੱਕ ਨੂੰ ਵਾਰ ਵਾਰ ਦੇ ਦਿਆਂ ਬੰਧਨਾਂ ਦੀ ਤਰਫ ਖਿੱਚ ਕੇ ਲੈ ਆਉਂਦਾ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਕਹਿੰਦੇ ਮਾਇਆ ਮੋਹ ਸਭ ਜਗ ਸੋਇਆ, ਪਰਮ ਕਹੋ ਇਹ ਕਿਉਂ ਜਾਈ। ਸਾਰੇ ਦੁਨੀਆ ਦੇ ਜੀਵ ਮਾਇਆ ਦੇ ਜਾਲ ਵਿੱਚ ਫਸ ਕੇ ਮੋਹ ਦੀ ਮਿੱਠੀ ਨੀਂਦ ਸੁੱਤੇ ਹੋਏ ਹਨ। ਇਸ ਰਚਨਾ ਨੂੰ ਅਸੀਂ ਬਿਲਕੁਲ ਅਸਲ ਸਮਝੀ ਬੈਠੇ ਹਾਂ। ਪੁੱਤਰਾਂ, ਧੀਆਂ ਨੂੰ, ਕੌਮਾਂ ਨੂੰ, ਮਜ਼ਹਬਾਂ ਨੂੰ, ਮੁਲਕਾਂ ਨੂੰ, ਰਿਸ਼ਤੇਦਾਰਾਂ ਨੂੰ, ਜਾਇਦਾਦਾਂ ਨੂੰ, ਸਾਰੀ ਰਚਨਾ ਨੂੰ, ਜਿਸਨੇ ਕਿ ਨਾਸ਼ ਹੋ ਜਾਣਾ ਹੈ, ਜਿਸਨੇ ਕਿ ਫਲਾਹ ਹੋ ਜਾਣਾ ਹੈ। ਇਸ ਵਾਸਤੇ ਮਹਾਤਮਾ ਕਹਿੰਦੇ ਅਸੀਂ ਇਸੇ ਭਰਮ ਦੇ ਅੰਦਰ ਸਾਰੀ ਉਮਰ, ਸਾਰੀ ਜ਼ਿੰਦਗੀ ਗੁਜ਼ਾਰ ਦਿੰਦੇ ਹਾਂ ਕਿ ਅਸਲ ਹੈ। ਅਸੀਂ ਉਹਨਾਂ ਨੂੰ ਇਸ ਵਾਸਤੇ ਆਪਣਾ ਸਮਝ ਕੇ ਆਪਣੀ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਾਂ, ਕਿਉਂਕਿ ਅਸਲ ਹੈ ਨਹੀਂ, ਇਸ ਵਾਸਤੇ ਸਾਡੇ ਬਣ ਨਹੀਂ ਸਕਦੇ। ਔਰ ਇਸ ਵਾਸਤੇ ਇਹਨਾਂ ਦਾ ਮੋਹ ਸਾਨੂੰ ਫਿਰ ਵਾਪਸ ਦੇ ਦਿਆਂ ਬੰਧਨਾਂ ਦੀ ਤਰਫ ਖਿੱਚ ਕੇ ਲੈ ਆਉਂਦਾ ਹੈ। ਪੰਜਵੀਂ ਪਾਤਸ਼ਾਹੀ ਬੜੇ ਸੁੰਦਰ ਤਰੀਕੇ ਨਾਲ ਸਮਝਾਉਂਦੇ ਹਨ, ਏਕਾ ਸੰਗਤ ਇੱਕ ਗ੍ਰਹਿ ਬਸਤੇ, ਮਿਲ ਬਾਤ ਨਾ ਕਰਤੇ ਭਾਈ। ਦੋਨੋਂ ਦਾ ਇੱਕੋ ਘਰ ਵਿੱਚ ਨਿਵਾਸ ਹੈ ਔਰ ਦੋਨੋਂ ਇਕੱਠੇ ਰਹਿੰਦੇ ਹਨ, ਲੇਕਿਨ ਆਪਸ ਵਿੱਚ ਮਿਲਾਪ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਆਤਮਾ ਵੀ ਇਸੇ ਸਰੀਰ ਅੰਦਰ ਹੈ, ਪਰਮਾਤਮਾ ਵੀ ਇਸੇ ਸਰੀਰ ਅੰਦਰ ਹੈ। ਨਾ ਆਤਮਾ ਨੇ ਕਦੇ ਪਰਮਾਤਮਾ ਨੂੰ ਦੇਖਿਆ, ਨਾ ਕਦੇ ਸਾਡੀ ਆਤਮਾ ਸੁਹਾਗਣ ਹੋਈ। ਗੁਰੂ ਸਾਹਿਬ ਕਾਰਨ ਬਿਆਨ ਕਰਦੇ ਹਨ, ਅੰਤਰ ਅਲੱਖ ਨਾ ਜਾਏ ਲਖਿਆ ਵਿੱਚ ਪੜਦਾ ਹੋਮੇ ਭਾਈ। ਪਰਮਾਤਮਾ ਜ਼ਰੂਰ ਸਾਡੇ ਸਰੀਰ ਦੇ ਅੰਦਰ ਹੈ, ਨਜ਼ਰ ਇਸ ਵਾਸਤੇ ਨਹੀਂ ਆਉਂਦਾ ਕਿ ਸਾਡੇ ਔਰ ਮਾਲਕ ਦੇ ਦਰਮਿਆਨ ਹੋਮੇ ਦੀ ਬੜੀ ਜ਼ਬਰਦਸਤ ਰੁਕਾਵਟ ਹੈ, ਖੁਦ ਹੀ ਸੈਲਫ ਔਰ ਈਗੋ ਦੀ ਬੜੀ ਜ਼ਬਰਦਸਤ ਰੁਕਾਵਟ ਹੈ, ਇਸ ਮਾਇਆ ਦੇ ਮੋਹ, ਮਾਇਆ ਦੇ ਪਿਆਰ ਦੀ ਬੜੀ ਜ਼ਬਰਦਸਤ ਰੁਕਾਵਟ ਹੈ। ਇਹ ਜੋ ਕੁਛ ਵੀ ਅੱਖਾਂ ਨਾਲ ਦੇਖਦੇ ਹਾਂ ਇਸ ਦੀ ਕੋਈ ਅਸਲੀਅਤ ਨਹੀਂ ਹੈ, ਕਿਉਂਕਿ ਹਰ ਇੱਕ ਨੇ ਨਾਸ਼ ਹੋ ਜਾਣਾ ਹੈ, ਹਰ ਇੱਕ ਨੇ ਫਲਾਹ ਹੋ ਜਾਣਾ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ ਕੂੜ ਕੂੜੇ ਨਿਉਂ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਜੇ ਦੋਸਤੀ ਸਭ ਜਗ ਚੱਲਣ ਹੈ। ਇਹ ਜ਼ਰਾ ਸਾਡਾ ਜਿਸਮ ਹੈ, ਇਹਨੇ ਵੀ ਸਾਡਾ ਸਾਥ ਛੱਡ ਦੇਣਾ ਹੈ। ਜਿਤਨਾ ਵੀ ਸਾਡਾ ਦੁਨੀਆ ਨਾਲ ਰਿਸ਼ਤਾ ਹੈ, ਸੋਚ ਕੇ ਦੇਖ ਲਓ, ਇਹ ਸਰੀਰ ਦੇ ਕਾਰਨ ਹੈ। ਜਿਤਨਾ ਚਿਰ ਆਪਾਂ ਸਰੀਰ ਵਿੱਚ ਬੈਠੇ ਹਾਂ, ਮਾਤਾ ਪਿਤਾ ਵੀ ਆਪਣੇ ਲੱਗਦੇ ਹਨ, ਭੈਣ ਭਾਈ ਵੀ ਆਪਣੇ ਲੱਗਦੇ ਹਨ, ਰਿਸ਼ਤੇਦਾਰ ਯਾਰ ਦੋਸਤ ਵੀ ਆਪਣੇ ਲੱਗਦੇ ਹਨ, ਕੌਮ ਵੀ ਆਪਣੀ ਲੱਗਦੀ ਹੈ, ਮਜ਼ਹਬ ਮੁਲਕ ਵੀ ਆਪਣਾ ਲੱਗਦਾ ਹੈ, ਜਾਇਦਾਦ ਵੀ ਆਪਣੀ ਲੱਗਦੀ ਹੈ। ਜਦੋਂ ਸਰੀਰ ਦਾ ਸਾਥ ਛੁੱਟ ਜਾਂਦਾ ਹੈ, ਆਪਾਂ ਹਰ ਇੱਕ ਤੋਂ ਅਲੱਗ ਹੋ ਕੇ ਖੜ੍ਹੇ ਹੋ ਜਾਂਦੇ ਹਾਂ। ਜਿਸ ਸਰੀਰ ਦੇ ਕਾਰਨ ਅਸੀਂ ਸਭ ਕੁਛ ਆਪਣਾ ਸਮਝੀ ਬੈਠੇ ਹਾਂ, ਅਸੀਂ ਕਦੇ ਸੋਚਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਇਹ ਸਰੀਰ ਸਾਡਾ ਹੈ। ਇਹ ਤਾਂ ਕਾਲ ਦਾ ਪਿੰਜਰਾ ਹੈ, ਕਿਰਾਏ ਦਾ ਮਕਾਨ ਹੈ, ਪਰਾਇਆ ਮਕਾਨ ਹੈ। ਕਿਸੇ ਨੂੰ 50-60 ਸਾਲ ਵਾਸਤੇ ਮਿਲਿਆ ਹੈ, ਕਿਸੇ ਨੂੰ 80-90 ਸਾਲ ਵਾਸਤੇ ਮਿਲਿਆ ਹੈ। ਜਿਤਨੇ ਜਿਤਨੇ ਸਵਾਸ ਮਾਲਕ ਨੇ ਬਖਸ਼ੇ ਹਨ, ਭੁਗਤਣ ਤੋਂ ਬਾਅਦ ਹਰ ਇੱਕ ਨੇ ਦੇਹ ਨੂੰ ਇੱਥੇ ਹੀ ਛੱਡ ਜਾਣਾ ਹੈ। ਕਿਸੇ ਦੀ ਅਗਨੀ ਦੇ ਸਪੁਰਦ ਹੋ ਕੇ ਰਹਿ ਜਾਂਦੀ ਹੈ, ਕਿਸੇ ਦੀ ਮਿੱਟੀ ਦੇ ਸਪੁਰਦ ਹੋ ਕੇ ਰਹਿ ਜਾਂਦੀ ਹੈ। ਜਦੋਂ ਸਰੀਰ ਹੀ ਸਾਡਾ ਆਪਣਾ ਨਹੀਂ ਹੈ, ਆਪਣਾ ਨਹੀਂ ਬਣ ਸਕਦਾ, ਹੁਣ ਦੁਨੀਆ ਅੰਦਰ ਕਿਹੜੀ ਚੀਜ਼ ਸਾਡੀ ਆਪਣੀ ਬਣ ਸਕਦੀ ਹੈ? ਇਸ ਵਾਸਤੇ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਕੂੜ ਹੈ, ਇਹਨੇ ਨਾਸ਼ ਹੋ ਜਾਣਾ ਹੈ। ਇਸ ਦੇ ਅੰਦਰ ਬੈਠ ਕੇ ਜਿਸ ਰਚਨਾ ਦੇ ਤੁਸੀਂ ਮੋਹ ਔਰ ਪਿਆਰ ਵਿੱਚ ਬੈਠੇ ਫਸੇ ਹੋਏ ਹੋ, ਉਹ ਵੀ ਕੂੜ ਹੈ, ਉਹਨੇ ਵੀ ਨਾਸ਼ ਹੋ ਜਾਣਾ ਹੈ, ਉਹਨੇ ਵੀ ਫਲਾਹ ਹੋ ਜਾਣਾ ਹੈ। ਇਹ ਕੂੜ ਹਮੇਸ਼ਾ ਇਸ ਕੂੜ ਦੇ ਹੀ ਮੋਹ ਔਰ ਪਿਆਰ ਦੇ ਵਿੱਚ ਫਸਿਆ ਰਹਿੰਦਾ ਹੈ, ਉਸ ਪਰਮਾਤਮਾ ਨੂੰ ਭੁੱਲਿਆ ਬੈਠਾ ਹੈ। आप समझाते हैं किस नाल कीजे दोस्ती, सब जग चलनहार, सारी दुनिया के अंदर नज़र मार के देखो कोई चीज़ थोड़ी मुहब्बत, थोड़ी भगती, थोड़े प्रेम, थोड़े प्यार दे काबल नहीं है, क्योंकि हर एक ने थोड़ा साथ छड़ देना है। इस वास्ते गुरु साहब कहते हर बिन सब कुछ मैला संतो, उस मालिक के बगैर सब मैल है, सब कूड़ है। गुरु नानक साहब बड़ा खोल के समझाते हैं माता पिता माया देश रोगी रोगी सगल संसारा। सब तो उपर अगर साढ़े तो किसी का आसान है, साढ़े माता पिता का आसान है, वो सानू जन्म ही नहीं देंदे, साड़ी परवरिश वास्ते बड़े बड़े दुख और मुसीबत सहते हैं, बड़े बड़े दुनिया के ताने मेले सहते हैं, लेकिन गुरु नानक साहब कहते वो भी थोड़ी कोई सहायता नहीं कर सकते, वो भी थोड़ी कोई उस वक्त मदद नहीं कर सकते। असी इन्हां दे जरिए पैदा जरूर होंगे हाँ, ना ये साढ़े कदे बन सकते हैं, ना कदे असी इन्हां दे बन सकते हाँ। असी बाल बच्चों जन्म दे सकते हाँ, लेकिन बाल बच्चों असी कर्म नहीं दे सकते, उन्होंने अपनी देह विच बैठ के प्रलबत भुगतनी है, असी अपनी देह विच बैठ के प्रलबत भुगतनी है। इस वास्ते गुरु नानक साहब कहते ये रोगी हैं, देह भी साड़ी रोगी है, सब रिश्तेदार रोगी हैं, सब दुनिया ने नाश हो जाना है, सब दुनिया ने फला हो जाना है, सिर्फ एको परमात्मा है जिहड़ा कदे नाश नहीं हुंदा, कदे फला नहीं हुंदा। असी उस मालिक नूं भुल्ले बैठे हाँ और इस रचना दे मोह रचना दे प्यार विच फसे हुए हाँ, इतना इन्हां शक्लां और पदार्थां नाल साडा प्यार पैदा हो जाता है। रात नूं सुपने भी सानू इन्हां दे ही आउंदे हन, मौत दे वक्त इन्हां दीआं ही शक्लां सिनेमे दे स्क्रीन दी तरह साढ़े अखां अगे आके खड़ियां हो जांदियां हन। जहाँ आसा तहाँ वासा, जिधर साडा आखरी वक्त ख्याल हुंदा है असी दुनिया दे जीव उसे ही रौ विच बहना शुरू कर दिंदे हाँ। किहड़ी चीज़ सानू बार बार देह दीआं बंधनां विच लियाई, ये दुनिया दा मोह लियाया, दुनिया दा प्यार लियाया। इस वास्ते महात्मा कहिंदे हन कि इन्हां चों कोई चीज़ थोड़ी भगती थोड़े प्यार दे काबल नहीं है, ये थोड़े रस्ते विच रुकावट बन के दुनिया दा मोह और प्यार खड़ा है। इस वास्ते तुसी अपने अंदरों उस परमात्मा नूं कदे देख नहीं सकते। और असी साडा रचना चों मोह निकल किस तरह सकता है, रचना चों प्यार निकल किस तरह सकता है, उस परमात्मा नाल साडा मोह और प्यार पैदा हो किस तरह सकता है, क्योंकि असी तां उसे नाल प्यार पैदा कर सकते हाँ जिसनों असी कदे देखिया होवे, जिन्हों कदे देखिया ही नहीं, जिहदी कदे शकल का पता नहीं, रंग का पता नहीं, रूप का पता नहीं, ये भी पता नहीं हो रहिंदा किस कित्थे है, उरे नाल साडा प्यार पैदा किस तरह हो सकता है। क्योंकि गुरु साहब कहिंदे वर्ण जात चिहन नहीं कोई, सब हुक्मे सृष्ट पाईदा। जिस परमेश्वर ने अपने हुक्म दे जरिए सारी सृष्टि की रचना पैदा की है, ना वो हिंदू है, ना वो सिख है, ना वो ईसाई है, ना वो हिंदुस्तान दे रहन वाला है, ना अमरीका अफ्रीका दे रहन वाला है, सब दुनिया दे इंसान चौं वर्णा दे अंदर तकसीम किए जा सकते हैं, लेकिन वो परमात्मा किसी वर्ण के अंदर नहीं आता। हुण जिस परमात्मा नूं किसी ने देखिया नहीं, उरे नाल साडा प्यार किस तरह पैदा हो सकता है। साडा पुत्रां तीआं नाल प्यार है, असीं खुद उहनां नूं जन्म दिता है, साडा माता पिता नाल प्यार है, उन्होंने सानूं जन्म दिता है, साडा भैणां भरावां नाल प्यार है क्योंकि साडा खून इक्को जिहा जा है, साडा यारां दोस्तां नाल बीवी नाल प्यार है, बचपन तो साथ चाली चाली पंजाह पंजाह साल तो तुरिया आउंदा है, जदादां नाल प्यार है, सानूं विरासत विच मिलियां हन, साढ़े खून पसीने दीआं कमाईआं हन, तन दौलत नाल प्यार है, बड़े दुख उठा उठा के बड़ी मुश्किल नाल असीं इकट्ठी कीती है, लेकिन मालिक नाल साडा प्यार किस तरह पैदा हो सकता है, जिहदे मुतलक साडियां सुणियां सुणाईआं गल्लां हन। लेकिन गुरु नानक साहब कहिंदे उस मालिक दे प्यार कीते बगैर साडा जाके वापस जाके मालिक नाल मिलाप ही नहीं हो सकता। असी मालिक नाल किस तरह प्यार कर सकते हाँ, रचना चो मोह और प्यार किस तरह कढ सकते हाँ, आप समझाते हैं गुर शब्द की सच्ची लिव लाए। जदों गुरमुखां कोल जाके शब्द और नाम की कमाई करांगे, झूठी रचना दा झूठी दुनिया दा साडे अंदरों झूठा मोह झूठा प्यार निकल जाता है, सच्चे परमात्मा दा साडे अंदर सच्चा इश्क और सच्चा प्यार पैदा हो जाता है। क्योंकि वो जड़ा शब्द है वो नाम है, उसकी लज्जत इतनी उच्ची और सुची है, उस लज्जत नूं पा के अपने आप ही साढ़े अंदरों दुनिया का मोह निकल जाता है, दुनिया का प्यार निकल जाता है। मैं रोज़ उस शब्द और नाम की महिमा करता हाँ। इस वास्ते गुरु नानक साहब कहिंदे गुर का शब्द महारस मीठा। जिस शब्द के नाल गुरमुख साढ़े ख्याल नूं जोड़ते हैं उसकी लज्जत बहुत ज़्यादा मिठी है। मिठी इस वास्ते कहिंदे हैं कि जिहड़े पुत्रां धीआं दे प्यार मिठे लगते हैं, कौमां मसबां मुल्कां दे झगड़े मिठे लगते हैं, तन दौलत का प्यार मिठा लगता है। ये सब फिक्के लगने शुरू हो जाते हैं। जिसनों हीरे जवाहरात मिलने शुरू हो जाएंगे वो कौडियां मगर दरबदर नहीं ठोकरा खाते। लड़कियां गुड़ियां पटोलियां नाल उतना अरसा प्यार कर दिया हैं जितना चिर उन्हां दी शादी नहीं होंदी। इस वास्ते गुरु साहब कहिंदे हर हर नाम अमृत रस मीठा। वो नाम अमृत है और उसकी लज्जत बहुत मिठी है। जिस शब्द और नाम की गुरमुख महिमा करते हैं वह शब्द और नाम कितने बाहर नहीं है, वो साढ़े हर एक दे शरीर के अंदर परमात्मा ने रखा हुआ है। जितना चिर असी अपने अंदरों उस शब्द की लज्जत हासिल नहीं करते साडा दुनिया चो कदे मोह निकल नहीं सकता, दुनिया चो साडा कदे प्यार निकल नहीं सकता। इस वास्ते कहिंदे हन कि जदों भी तुसी उस शब्द और नाम की कमाई कर सकोगे वो गुरमुखा के जरिए जाके कर सकोगे, साधु संतां महात्मा के जरिए जाके कर सकोगे। किस शब्द की गुरु साहब महिमा करते हैं, जिस शब्द ने दुनिया की रचना पैदा की है, जिसके आधार खंड ब्रह्मंड खड़े हैं। गुरु साहब कहिंदे उत्पत परले शब्द होवे, शब्द ही पर उपत होवे। शब्द के जरिए ही परमात्मा ने सारी दुनिया की रचना पैदा की है। जिदन मालिक ने दुनिया चो शब्द को निकाल लेना है इतने परले महापरले हो जानी है। हजूर फरमाया करते सन कि पृथ्वी पानी विच घुल जाती है, पानी नू अग्नि खुश करती है, अग्नि नू हवा उड़ाती है, हवा नू आकाश खा जाता है, सारी दुनिया के अंदर धुंधुकार छा जाता है। सो असी उस शब्द के नाल अपने ख्याल नू जोड़ना है। फिर गुरु नानक साहब कहिंदे शब्द के शब्द धरती शब्द आकाश शब्द शब्द पया प्रकाश, सगली सृष्ट शब्द के पाछे नानक शब्द कटे कटाछे। वो शब्द जिसने धरती पैदा की है, सूरज पैदा किया है, चंद्रमा पैदा की है, जिस शब्द ने सारी दुनिया की रचना पैदा की है, वो शब्द थानू कितों मिलेगा, घट घट हर एक दे अंदर दिन रात तुनकारा दे रहा है। गुरु साहब कहिंदे काया अंदर वस्त असंखा गुरमुख साच मिले तां वेखा। ये जिहड़ा साडा शरीर है ये केवल हड जम मास का ही नहीं बनया होया, 5-6 फुट लंबा मिट्टी का पुतला ही नहीं है। इस दे अंदर परमात्मा ने बेशुमार वस्तु और भंडार रखे हुए हैं। इत्थों तिकर के खुद परमात्मा शरीर के अंदर बैठ गया है और अपने मिलन का जिहड़ा रस्ता है वह भी साढ़े शरीर के अंदर ही रख दिता है। लेकिन इस चीज़ की सोझी और समझ कदों आती है, गुरमुख साच मिले तां वेखा। जदों कोई सच्चा मालक का भगत मिल जाए, सच्चा मालक का प्यारा मिल जाए, वो की समझाते हैं 9 दरवाजे 10वें मुक्ता अनहद शब्द बजावणिया। वो समझाते हैं कि साडा जिहड़ा रूहानी सफ़र है पैरां दे तलियां तो लैके सिर की चोटी तिकर है, उस सफ़र दियां 2 मंजिलां हैं। एक अखां तिकर है, एक अखां तो उपर है। जिसम दे अंदर जिहड़े रूह और मन की जगह है वह हर एक दे अखां है, जिन्हों गुरु नानक साहब मुक्ति का दरवाज़ा भी कहिंदे हन, कर दर भी कहिंदे हन, तिल भी कहिंदे हन, दसवां भी कहिंदे हन। इत्थों साडा ख्याल उतर के इन्हां नवां द्वारियां दे जरिए सारी दुनिया दे अंदर फैल जाता है। गुरु साहब कहिंदे अखां तो नीचे नीचे मुक्ति नहीं है, इंद्रियां दे भोग हन, विशियां वकारां शराबां कबाबां दियां लस्तां हन। अगर तुसी मुक्ति हासिल करना चाहते हो तुसी नवां द्वारे चो ख्याल नूं समेट के अखां पिछे इकट्ठा करो, ये थोड़े घर का दरवाज़ा है। इसकी निशानी की है, अनहद शब्द वजावणिया। उस थोड़े घर के दरवाजे ते दिन रात अनहद शब्द वजन लगा होया है, वो दिन रात साढ़े अखां पिछे तुनकारा देन लगा होया है। वो मिठी तो मिठी, सुरीली तो सुरीली आवाज़ जड़ी के मालक दी दरगाह तो आ रही है। वो चोरा अंदर भी है, ठग्गा अंदर भी है, साधु संता महात्मा अंदर भी है। इत्थे किसी कौम दा, मजहब दा, मुल्क दा सवाल ही पैदा नहीं हो सकता। कोई हिंदू हो के अंदर जाए, सिख ईसाई हो के अंदर जाए, जो खुशकिस्मत भागां वाला अखां पिछे ख्याल इकट्ठा करता है, वो अपने अंदरों उस शब्द दियाँ तुनकार तुना सुनना शुरू कर देता है। उस शब्द की ज्योति, शब्द का प्रकाश देखना शुरू कर देता है। जिस शब्द की गुरु साहब महिमा करते हैं, उसके अंदर आवाज़ भी है, अगे दसणगे। उसे वास्ते गुरु साहब ने उन्हें तुनी भी कह के बयान किया है, निर्मल नाद भी उन्हें कह के बयान किया है। उस शब्द के अंदर ज्योति भी है, उस शब्द के अंदर प्रकाश भी है, क्योंकि असी अपने अंदरों उस आवाज़ के जरिए अपने घर का रुख कायम करना है, उस प्रकाश के जरिए अंदरों रूहानी सफर तय करना है और मंजिल दर मंजिल वापस अपने घर पहुँच जाना है। इनू गुरु नानक साहब सच्चा शब्द सच्चा नाम कह के याद करते हैं और वो हर एक दे अंदर अखा पिछे तुनकारा दे रहा है। ये जिहड़े आपो अपने प्यार विच आके आपां परमात्मा दे नाम रखे हुए हैं, ये साढ़े अखरी शब्द हैं, ये लिखण पढ़न और बोलन विच आ जाते हैं। इन्हां दी मियाद मुकर्र कर सकते हो, टाइम मुकर्र कर सकते हो, लेकिन महात्मा उस नाम की महिमा, उस शब्द की महिमा करते हैं जिसने दुनिया की रचना पैदा की है, जिसके आधार खंड ब्रह्मंड खड़े हैं, जिसका ना कोई मियाद मुकर्र कर सकता है, ना कोई टाइम मुकर्र कर सकता है, और वो शब्द और नाम हर एक दे अखां पिछे तुनकारा दे रहा है। सो गुरु साहब कहिंदे जदों गुरमुखां दी संगत करांगे, सोबत करांगे, वो सानू तरीका समझाउणगे, साधन समझाउणगे। गुरमुखां ने कोल के साडे अंदर कुछ नहीं पाउणा, मालिक ने वो चीज़ साढ़े अंदर साड़ी ही खातर रखी हुई है, सानू पता नहीं, असी बाहर मुखी होए बैठे हाँ। उन्होंने इलम है, वाकफी है, वो सानू तरीका दस देंदे हैं, साधन समझा देंदे हैं, जिस दे जरिए असी ख्याल नू अखां पिछे लिया के उस शब्द की लज्जत हासिल करना शुरू कर देंदे हाँ, उस अमृत रूपी नाम नू अपने अंदरों पीना शुरू कर देंदे हाँ। क्योंकि मन लज्जत का आशिक है, जो उस अमृत नू अंदरों पीना शुरू कर देंदा है, दुनिया अंदरों आटोमैटिकली एरा मोह निकल जाता है, आटोमैटिकली एरा प्यार प्यार निकल जाता है। इस वास्ते गुरु साहब कहिंदे रचना भी झूठी है, रचना की भगती, रचना का मोह, रचना का प्यार भी झूठा है। वो परमात्मा सच्चा है, परमात्मा की भगती, परमात्मा का प्यार भी सच्चा है। झूठी दुनिया चो झूठा मोह और झूठा प्यार किस तरह निकल सकता है? सच्चे परमात्मा का सच्चा इश्क और सच्चा प्यार किस तरह साडे अंदर पैदा हो सकता है? जदों असी गुरमुखां कोल जा के अंदर शब्द के नाल ख्याल जोड़ांगे, नाम के नाल ख्याल जोड़ांगे।
आप मनाए ता सब के छे पाए, गोर शब्दी सच्ची ले बलाए, सच मनंज सच संग रहे, सत्य व्यापार करा बनया।
जिहड़े गुरमुखां कोल जा के अपने अंदर सच्ची लिव पैदा कर लेंदे हन, अपने अंदर शब्द और नाम दी कमाई करके दुनिया चों मोह और प्यार कढ़ लेंदे हन, परमात्मा नाल सच्चा मोह और सच्चा प्यार पैदा कर लेंदे हन, वो गुरमुख की करदे हन? खुद भी शब्द और नाम दी कमाई करदे हन, शब्द और नाम दी ही धन नूं इकट्ठा करदे हन, उसे दा बर्ताव करदे हन, उसे दा प्रचार करदे हन। क्या वो खुद भी शब्द और नाम दी कमाई करते हैं और साढ़े अंदर भी उस शब्द और नाम की कमाई करने का शौक और प्यार पैदा करते हैं? गुरु साहब कहिंदे पवित्र पावन से जन साचे एक शब्द लिव लाई। जिहड़े लोग सारे दुनिया चो मोह और प्यार कढ के एक शब्द के नाल ख्याल जोड़ लेंदे हैं, वह खुद तो प्योर और पवित्र हो ही जाते हैं। जदों असी उन्हां दी संगत और सोबत में जाके उन्हां दी तरह शब्द की कमाई करते हाँ, असी भी उन्हां दी तरह प्योर और पवित्र हो जाते हाँ। ਇਸੇ ਵਾਸਤੇ ਆਪ ਬਾਣੀ ਵਿੱਚ ਲਿਖਦੇ ਹਨ, ਮੁਕਤਾ ਮੁਕਤਾ ਸੇਵੇ ਮੁਕਤਾ ਹੋਵੇ ਹਉਮੈ ਮਮਤਾ ਸ਼ਬਦੇ ਖੋਵੇ। ਜਿਹੜੇ ਮੁਕਤੀ ਹਾਸਲ ਕਰ ਲੈਂਦੇ ਹਨ ਸ਼ਬਦ ਦੀ ਕਮਾਈ ਕਰਕੇ, ਜਦੋਂ ਅਸੀਂ ਉਹਨਾਂ ਕੋਲ ਜਾਂਦੇ ਹਾਂ, ਉਹ ਸਾਡੇ ਖਿਆਲ ਨੂੰ ਵੀ ਉਸ ਸ਼ਬਦ ਦੇ ਨਾਲ ਜੋੜ ਕੇ ਸਾਡੇ ਅੰਦਰੋਂ ਮਾਇਆ ਦਾ ਮੋਹ ਕੱਢ ਦਿੰਦੇ ਹਨ, ਮਾਇਆ ਦਾ ਪਿਆਰ ਕੱਢਦੇ ਹਨ ਔਰ ਸਾਨੂੰ ਆਪਣੇ ਵਰਗਾ ਹੀ ਬਣਾ ਲੈਂਦੇ ਹਨ। ਸੋ ਗੁਰਮੁਖਾਂ ਦੀ ਮਹਿਮਾ ਕਰਦੇ ਹਨ ਕਿ ਖੁਦ ਵੀ ਸ਼ਬਦ ਔਰ ਨਾਮ ਦੀ ਕਮਾਈ ਕਰਦੇ ਹਨ ਔਰ ਲੋਕਾਂ ਅੰਦਰ ਵੀ ਸ਼ਬਦ ਔਰ ਨਾਮ ਦੀ ਕਮਾਈ ਕਰਨ ਦਾ ਸ਼ੌਕ ਔਰ ਪਿਆਰ ਪੈਦਾ ਕਰਦੇ ਹਨ।
ਸੱਚ ਵਣੰਜ ਹੈ ਸੱਚ ਸੰਘਰ ਹੈ ਸੱਚ ਵਪਾਰ ਕਰਾਵਣਿਆ ਹਾਂ ਵਾਰੀ ਜੀਓ ਵਾਰੀ ਹਰ ਗੁਣ ਆਨੰਦਨ ਗਾਵਣਿਆ।
ਆਪ ਸਾਡੇ ਵੱਲੋਂ ਸਤਿਗੁਰਾਂ ਦੀ ਮਹਿਮਾ ਕਰਦੇ ਹਨ ਕਿ ਅਸੀਂ ਆਪਣੇ ਸਤਿਗੁਰਾਂ ਤੋਂ ਬਲਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਆਪਣੇ ਆਪ ਨੂੰ ਨਿਸ਼ਾਵਰ ਕਰਦੇ ਹਾਂ, ਜਿਨ੍ਹਾਂ ਦੀ ਸੰਗਤ ਔਰ ਸੋਭਤ ਵਿੱਚ ਆ ਕੇ ਅਸੀਂ ਦਿਨ ਰਾਤ ਹਰੀ ਦੇ ਗੁਣ ਗਾਉਣੇ ਸ਼ੁਰੂ ਕਰ ਦਿੱਤੇ। ਪਹਿਲਾਂ ਅਸੀਂ ਕਿੰਨਾ ਦੇ ਗੁਣ ਗਾਉਂਦੇ ਸੀ, ਪੁੱਤਰਾਂ ਧੀਆਂ ਦੇ ਗੁਣ ਗਾਉਂਦੇ ਸੀ, ਕੌਮਾਂ ਮਸਬਾਂ ਮੁਲਕਾਂ ਦੇ ਗੁਣ ਗਾਉਂਦੇ ਸੀ, ਸ਼ਰਾਬਾਂ ਕਬਾਬਾਂ ਦੀਆਂ ਲਸਤਾਂ ਦੇ ਗੁਣ ਗਾਉਂਦੇ ਸੀ, ਧਨ ਦੌਲਤ ਦੇ ਗੁਣ ਗਾਉਂਦੇ ਸੀ। ਜਦੋਂ ਗੁਰਮੁਖਾਂ ਦੀ ਸੰਗਤ ਮਿਲ ਗਈ, ਗੁਰਮੁਖਾਂ ਦੀ ਸੋਭਤ ਮਿਲ ਗਈ, ਉਹਨਾਂ ਨੇ ਸਾਡੇ ਖਿਆਲ ਨੂੰ ਸ਼ਬਦ ਔਰ ਨਾਮ ਦੀ ਤਰਫ ਲਗਾ ਦਿੱਤਾ, ਇੱਦਾਂ ਦੁਨੀਆਂ ਦੇ ਅਸੀਂ ਗੁਣ ਗਾਉਣੇ ਬੰਦ ਕਰ ਦਿੱਤੇ, ਹਰੀ ਦੇ ਗੁਣ ਗਾਉਣੇ ਸ਼ੁਰੂ ਕਰ ਦਿੱਤੇ। ਹਰੀ ਦੇ ਗੁਣ ਗਾਉਣ ਦਾ ਕੀ ਮਤਲਬ ਹੈ? ਗੁਰੂ ਨਾਨਕ ਸਾਹਿਬ ਕਹਿੰਦੇ, ਗੋਬਿੰਦ ਗੋਬਿੰਦ ਕਹੀਏ ਦਿਨ ਰਾਤੀ, ਗੋਬਿੰਦ ਗੁਣ ਸ਼ਬਦ ਸੁਣਾਵਣਿਆ। ਭਰਾਵਾ, ਗੋਬਿੰਦ ਗੋਬਿੰਦ ਕਹਿਣ ਦੇ ਨਾਲ ਕਦੇ ਕਿਸੇ ਨੇ ਗੋਬਿੰਦ ਦੇ ਗੁਣ ਨਹੀਂ ਗਾਏ। ਗੋਬਿੰਦ ਦੇ ਗੁਣ ਗਾਉਣ ਦਾ ਮਤਲਬ ਹੈ ਅੰਦਰੋਂ ਸ਼ਬਦ ਨੂੰ ਸੁਣਨਾ ਸ਼ੁਰੂ ਕਰ ਦਿੱਤਾ ਕਿ ਉਹਨਾਂ ਦਾ ਉੱਠਦੇ ਬੈਠਦੇ ਚੱਲਦੇ ਫਿਰਦੇ ਹਮੇਸ਼ਾ ਵਾਸਤੇ ਸ਼ਬਦ ਦੇ ਨਾਲ ਅੰਦਰੋਂ ਖਿਆਲ ਜੁੜ ਗਿਆ। ਸ਼ਬਦ ਨੂੰ ਅੰਦਰੋਂ ਪਕੜਨਾ ਹੀ ਗੋਬਿੰਦ ਦੇ ਗੁਣ ਗਾਉਣਾ ਹੈ। ਸੋ ਇਸ ਵਾਸਤੇ ਗੁਰੂ ਨਾਨਕ ਸਾਹਿਬ ਪਿਆਰ ਨਾਲ ਸਮਝਾਉਂਦੇ ਹਨ ਕਿਉਂਕਿ ਉਹਨਾਂ ਦੀ ਦਇਆ ਮਿਹਰ ਬਖਸ਼ਿਸ਼ ਹੈ, ਜਿਸ ਕਰਕੇ ਵਹਿਮਾਂ ਭਰਮਾਂ ਸ਼ਕਲਪਾਂ ਬਾਹਰ ਮੁਖੀ ਸਾਧਨਾ 'ਚੋਂ ਕਰਮ ਕਾਂਡ 'ਚੋਂ ਸਾਡਾ ਖਿਆਲ ਨਿਕਲਿਆ ਔਰ ਅਸੀਂ ਅੰਦਰ ਸ਼ਬਦ ਔਰ ਨਾਮ ਦੀ ਕਮਾਈ ਵਿੱਚ ਲੱਗ ਗਏ। ਇਹ ਸਾਡੇ ਸਤਿਗੁਰਾਂ ਦੀ ਦਇਆ ਹੈ, ਮਿਹਰ ਹੈ, ਬਖਸ਼ਿਸ਼ ਹੈ। ਇਸ ਵਾਸਤੇ ਅਸੀਂ ਉਹਨਾਂ ਤੋਂ ਬਲਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਆਪਣੇ ਆਪ ਨੂੰ ਨਿਸ਼ਾਵਰ ਕਰਦੇ ਹਾਂ।
ਹਾਂ ਵਾਰੀ ਜੀਓ ਵਾਰੀ ਹਰ ਗੁਣ ਆਨੰਦਨ ਗਾਵਣਿਆ ਹਾਂ ਤੇਰਾ ਤੂੰ ਠਾਕੁਰ ਮੇਰਾ ਸ਼ਬਦ ਵਡਿਆਈ ਦੇਵਣਿਆ।
ਗੁਰਮੁਖਾਂ ਦੀ ਸੰਗਤ ਔਰ ਸੋਭਤ ਵਿੱਚ ਆਉਣ ਤੋਂ ਇਹ ਦੁਨੀਆ ਦੀਆਂ ਸ਼ਕਲਾਂ, ਦੁਨੀਆ ਦੇ ਪਦਾਰਥ ਹੀ ਸਾਡੇ ਵਾਸਤੇ ਬੀ ਆਰ ਔਰ ਐਂਡ ਆਲ ਬਣੇ ਬੈਠੇ ਸੀ। ਅਸੀਂ ਸਭ ਕੁਝ ਇਸ ਰਚਨਾ ਨੂੰ ਆਪਣਾ ਦੀਨ ਅਮਾਨ ਬਣਾਈ ਬੈਠੇ ਸੀ, ਲੇਕਿਨ ਜਦੋਂ ਗੁਰਮੁਖਾਂ ਦੀ ਸੰਗਤ ਪ੍ਰਾਪਤ ਹੋ ਗਈ, ਗੁਰਮੁਖਾਂ ਦੀ ਸੋਭਤ ਪ੍ਰਾਪਤ ਹੋ ਗਈ, ਜਨਮਾਂ ਜਨਮਾਂ ਦੇ ਸੁੱਤੇ ਹੋਏ ਅਸੀਂ ਜਾਗ ਪਏ। ਜਿਹੜੇ ਅਸੀਂ ਅੰਧੇ ਸੀ ਅਸੀਂ ਅੱਖਾਂ ਵਾਲੇ ਬਣ ਗਏ, ਜਿਹੜੇ ਅਸੀਂ ਅੱਖਾਂ ਵਾਲੇ ਸਮਝਦੇ ਸੀ ਅਸੀਂ ਅੰਧੇ ਹੋ ਗਏ। ਪਹਿਲਾਂ ਅਸੀਂ ਅੱਖਾਂ ਵਾਲੇ ਸੀ ਕਿਉਂਕਿ ਅਸੀਂ ਦੁਨੀਆਂ ਨੂੰ ਹੀ ਦੇਖਣ ਲੱਗੇ ਹੋਏ ਸੀ, ਉਸ ਮਾਲਕ ਦੀ ਤਰਫੋਂ ਅੰਧੇ ਹੋਏ ਬੈਠੇ ਸੀ। ਹੁਣ ਅਸੀਂ ਅੰਧੇ ਹੋ ਗਏ, ਦੁਨੀਆਂ ਵੱਲੋਂ ਅੰਧੇ ਹੋ ਗਏ, ਮਾਲਕ ਵੱਲੋਂ ਅੱਖਾਂ ਵਾਲੇ ਹੋ ਗਏ। ਦੁਨੀਆਂ 'ਚੋਂ ਸਾਡਾ ਮੂੰਹ ਔਰ ਪਿਆਰ ਨਿਕਲ ਗਿਆ, ਪਰਮਾਤਮਾ ਨਾਲ ਸਾਡਾ ਮੂੰਹ ਔਰ ਪਿਆਰ ਪਤਾ ਲੱਗ ਗਿਆ। ਹੁਣ ਸਾਨੂੰ ਕੀ ਹੋਸ਼ ਆਈ ਹੈ? ਸਾਡਾ ਜਿਹੜਾ ਠਾਕਰ ਹੈ, ਸਵਾਮੀ ਹੈ, ਮਾਲਕ ਹੈ, ਸਾਡਾ ਜਿਹੜਾ ਅਸਲ ਹੈ ਉਹ ਪਰਮਾਤਮਾ ਹੈ। ਅਸੀਂ ਉਸਦੇ ਸੇਵਕ ਹਾਂ, ਅਸੀਂ ਉਸਦੇ ਤਾਬਿਆਦਾਰ ਹਾਂ, ਅਸੀਂ ਉਸਦੇ ਦਾਸ ਹਾਂ। ਲੇਕਿਨ ਇਹ ਜਿਹੜੀ ਹੁਣ ਹੋਸ਼ ਆਈ ਹੈ ਕਿ ਉਹ ਸਾਡਾ ਮਾਲਕ ਹੈ, ਅਸੀਂ ਉਸਦੇ ਸਵਾਮੀ, ਅਸੀਂ ਉਸਦੇ ਦਾਸ ਹੈ, ਅਸੀਂ ਉਸਦੇ ਤਾਬਿਆਦਾਰ ਹੈ, ਇਹ ਅੱਜ ਜਿਹੜਾ ਫਖਰ ਨਾਲ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਮਾਲਕ ਦੇ ਤਾਬਿਆਦਾਰ ਜਾਂ ਦਾਸ ਬਣ ਗਏ ਹਾਂ, ਸ਼ਬਦ ਵਡਿਆਈ ਦੇ ਬਣਿਆ। ਇਹ ਸ਼ਬਦ ਦੀ ਕਮਾਈ ਕਰਨ ਨਾਲ ਸਾਡੀਆਂ ਅੱਖਾਂ ਖੁੱਲ੍ਹੀਆਂ ਹਨ। ਸ਼ਬਦ ਦੀ ਕਮਾਈ ਕਰਨ ਨਾਲ ਜਨਮਾਂ ਜਨਮਾਂ ਦੇ ਸੁੱਤੇ ਹੋਏ ਅਸੀਂ ਜਾਗੇ ਹਾਂ। ਇਸ ਵਹਿਮਾਂ ਭਰਮਾਂ 'ਚੋਂ ਸਾਡਾ ਖਿਆਲ ਨਿਕਲਿਆ ਹੈ, ਮਾਇਆ ਦੇ ਮੋਹ ਮਾਇਆ ਦੇ ਪਿਆਰ 'ਚੋਂ ਸਾਡਾ ਮਨ ਨਿਕਲਿਆ ਹੈ। ਇਹ ਜੋ ਵੀ ਅੱਜ ਸਾਨੂੰ ਵਡਿਆਈ ਮਿਲੀ ਹੈ ਕਿ ਅਸੀਂ ਮਾਲਕ ਨੂੰ ਆਪਣਾ ਸੁਆਮੀ ਸਮਝਣਾ ਸ਼ੁਰੂ ਕਰ ਦਿੱਤਾ ਹੈ, ਆਪਣੇ ਆਪ ਨੂੰ ਦਾਸਾਂ ਦਾ ਦਾਸ ਸਮਝਣਾ ਸ਼ੁਰੂ ਕਰ ਦਿੱਤਾ ਹੈ, ਇਹ ਕੇਵਲ ਜਿਹੜਾ ਗੁਰਮੁਖਾਂ ਨੇ ਸਾਡੇ ਖਿਆਲ ਨੂੰ ਸ਼ਬਦ ਦੇ ਨਾਲ ਜੋੜਿਆ, ਨਾਮ ਦੇ ਨਾਲ ਜੋੜਿਆ। ਇਸ ਵਾਸਤੇ ਇਹ ਜਿਹੜੀ ਅੱਜ ਇਤਨੀ ਉੱਚੀ ਔਰ ਸੁੱਚੀ ਵਡਿਆਈ ਨਾਲ ਕਹਿੰਦੇ ਹਾਂ ਕਿ ਅਸੀਂ ਮਾਲਕ ਦੇ ਸੇਵਕ ਹਾਂ, ਇਹ ਸ਼ਬਦ ਦੀ ਕਮਾਈ ਨਾਲ ਪ੍ਰਾਪਤ ਹੋਈ ਹੈ, ਨਾਮ ਦੀ ਕਮਾਈ ਨਾਲ ਪ੍ਰਾਪਤ ਹੋਈ ਹੈ।
ਹਾਂ ਤੇਰਾ ਤੂੰ ਠਾਕੁਰ ਮੇਰਾ ਸ਼ਬਦ ਵਡਿਆਈ ਦੇਵਣਿਆ ਵੇਲਾ ਵਖਤ ਸਭ ਸੁਹਾਇਆ ਜਿੱਤ ਸੱਚਾ ਮੇਰੇ ਮਨ ਪਾਇਆ।
ਗੁਰੂ ਨਾਨਕ ਸਾਹਿਬ ਸਾਡੇ ਮਨ ਨੂੰ ਹੋਰ ਵਹਿਮਾਂ ਭਰਮਾਂ ਸੰਕਲਪਾਂ 'ਚੋਂ ਕੱਢਦੇ ਹਨ। ਤੁਸੀਂ ਦੇਖੋ, ਆਪਾਂ ਦੁਨੀਆ ਦਾ ਕੋਈ ਵੀ ਨਵਾਂ ਕੰਮ ਕਰਨਾ ਹੋਵੇ, ਅਸੀਂ ਇਹਨਾਂ ਜੋਤਸ਼ੀਆਂ ਪਾਂਡਿਆਂ ਔਰ ਬਾਹਮਣਾਂ ਮਗਰ ਪੁਜਾਰੀਆਂ ਮਗਰ ਦੌੜੇ ਫਿਰਦੇ ਹਾਂ ਕਿ ਸਾਨੂੰ ਕੋਈ ਅੱਛਾ ਜਿਹਾ ਮੂਰਤ ਕੱਢ ਕੇ ਦੇਵੋ, ਬੱਚੇ ਦੀ ਸ਼ਾਦੀ ਕਰਨੀ ਹੈ, ਦੁਕਾਨ ਦੀ ਚੱਟ ਕਰਨੀ ਹੈ, ਮਕਾਨ ਅੰਦਰ ਗ੍ਰਹਿ ਪ੍ਰਵੇਸ਼ ਕਰਨਾ ਹੈ ਜਾਂ ਕਿਸੇ ਦੀ ਮੁੰਡਨਾ ਕਰਨੀਆਂ ਹਨ, ਜੋ ਵੀ ਕੋਈ ਨਵਾਂ ਕੰਮ ਕਰਨਾ ਹੋਵੇ, ਅਸੀਂ ਹਮੇਸ਼ਾ ਜੋਤਸ਼ੀਆਂ ਮਗਰ ਦੌੜੇ ਫਿਰਦੇ ਹਾਂ ਔਰ ਇਹਨਾਂ ਪਾਂਡਿਆਂ ਮਗਰ ਦੌੜੇ ਫਿਰਦੇ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ, ਮਾਲਕ ਨੇ ਕੋਈ ਨਾ ਘੜੀ ਪੈੜੀ ਬਣਾਈ ਹੈ, ਨਾ ਕੋਈ ਵਕਤ ਬੁਰਾ ਬਣਾਇਆ ਹੈ, ਨਾ ਕੋਈ ਮਹੂਰਤ ਬੁਰਾ ਬਣਾਇਆ ਹੈ। ਇਹ ਸਾਡਾ ਮਨ ਬੁਰਾ ਹੈ ਜਿਹੜਾ ਸਾਡੇ ਖਿਆਲ ਨੂੰ ਮਾਲਕ ਦੇ ਭਗਤੀ ਤਰਫ ਨਹੀਂ ਜਾਣ ਦਿੰਦਾ। ਉਹ ਘੜੀ, ਉਹ ਵਕਤ, ਉਹ ਵੇਲਾ, ਉਹ ਮਹੂਰਤ ਅੱਛਾ ਹੋ ਜਾਂਦਾ ਹੈ ਜਿਸ ਵਕਤ ਸਾਡਾ ਮਨ ਮਾਲਕ ਦੇ ਭਗਤੀ ਦੀ ਤਰਫ ਜਾਂਦਾ ਹੈ, ਮਾਲਕ ਦੇ ਪਿਆਰ ਦੀ ਤਰਫ ਜਾਂਦਾ ਹੈ। ਇਹ ਤਾਂ ਲੋਕਾਂ ਨੇ ਆਪਣੇ ਪੇਟ ਦਾ ਰੁਜ਼ਗਾਰ ਬਣਾਇਆ ਹੋਇਆ ਹੈ। ਇਸ ਵਾਸਤੇ ਗੁਰੂ ਨਾਨਕ ਸਾਹਿਬ ਸਾਨੂੰ ਵਹਿਮਾਂ ਭਰਮਾਂ 'ਚੋਂ ਕੱਢਦੇ ਹਨ, ਕਿਤਨੇ ਜੋਤਸ਼ੀਆਂ ਮਗਰ ਕਿਉਂ ਨਾ ਦੌੜੇ ਫਿਰੋ, ਕਿਤਨੇ ਅਪਾਓ ਕਿਉਂ ਨਾ ਕਰ ਲਵੋ, ਜੋ ਪ੍ਰਲਭਤ ਵਿੱਚ ਲਿਖਿਆ ਹੈ ਉਹ ਕਦੇ ਕਿਸੇ ਦਾ ਬਦਲ ਨਹੀਂ ਸਕਦਾ। ਇੱਕ ਦਫਾ ਹਜ਼ੂਰ ਮਹਾਰਾਜ ਜੀ ਦੇ, ਸਤਾਰ ਬਹਾਦਰ ਮਹਾਰਾਜ ਜੀ ਦੇ ਬੜੇ ਭਾਈ ਸਤਾਰ ਭਗਤ ਸਿੰਘ, ਉਹਨਾਂ ਨੂੰ ਜੋਤਿਸ਼ ਦਾ ਬੜਾ ਸ਼ੌਕ ਸੀ ਔਰ ਉਹਨਾਂ ਦਾ ਮਹਾਰਾਜ ਜੀ ਨਾਲ ਅਤਿ ਜ਼ਿਆਦਾ ਪਿਆਰ ਸੀ ਔਰ ਮਹਾਰਾਜ ਜੀ ਵੀ ਉਹਨਾਂ ਦੀ ਬੜੀ ਇੱਜ਼ਤ ਕਰਦੇ ਸੀ। ਡੇਰੇ ਦਾ ਕੋਈ ਐਸਾ ਕੰਮ ਕਾਜ ਹੋਵੇਗਾ ਜਿਹੜਾ ਡੇਰੇ ਅੰਦਰ ਉਹਨਾਂ ਦੀ ਸਲਾਹ ਤੋਂ ਬਗੈਰ ਕੀਤਾ ਜਾਂਦਾ ਹੋਵੇ। ਸੋ ਜਦੋਂ ਵੀ ਕਿਸੇ ਦੀ ਘਰ ਵਿੱਚ ਸ਼ਾਦੀ ਹੁੰਦੀ ਸੀ, ਉਹ ਹਮੇਸ਼ਾ ਆਪਣੀ ਜੋਤਿਸ਼ ਵਿੱਦਿਆ ਜ਼ਰੂਰ ਲਗਾਇਆ ਕਰਦੇ ਸੀ ਕਿ ਕਦੋਂ ਇਹਦੀ ਸ਼ਾਦੀ ਹੋਣੀ ਚਾਹੀਦੀ ਹੈ। ਲੇਕਿਨ ਮਹਾਰਾਜ ਜੀ ਹਮੇਸ਼ਾ ਦੀ ਕੋਸ਼ਿਸ਼ ਹੁੰਦੀ ਸੀ ਕਿ ਐਤਵਾਰ ਦਾ ਦਿਨ ਸ਼ਾਦੀ ਵਾਸਤੇ ਰੱਖਿਆ ਜਾਵੇ, ਕਿਉਂਕਿ ਛੁੱਟੀ ਹੁੰਦੀ ਹੈ, ਸਾਰੇ ਰਿਸ਼ਤੇਦਾਰ ਜਲਦੀ ਇਕੱਠੇ ਹੋ ਸਕਦੇ ਹਨ। ਇੱਕ ਦਫਾ ਹਜ਼ੂਰ ਮਹਾਰਾਜ ਜੀ ਨੇ ਬੜਾ ਉਹਨਾਂ ਨੂੰ ਹੱਸ ਕੇ ਪੁੱਛਿਆ ਕਿ ਸਰਦਾਰ ਜੀ, ਉਹ ਤੁਸੀਂ ਕੀ ਜੋਤਿਸ਼ ਵਿੱਚ ਦੇਖਦੇ ਹੋ ਜਦੋਂ ਕਹਿੰਦੇ ਹੋ ਘੜੀ ਅੱਛੀ ਹੈ, ਮਹੂਰਤ ਅੱਛਾ ਹੈ, ਲਗਨ ਅੱਛਾ ਹੈ ਕਿਸੇ ਦੀ ਸ਼ਾਦੀ ਵਾਸਤੇ? ਆਪ ਬੜੇ ਹੱਸ ਪਏ। ਕਹਿੰਦੇ, ਹੁਣ ਦੱਸ ਦਿਓ। ਕਹਿੰਦੇ ਜੀ, ਜਿਸ ਵਕਤ ਕਿਸੇ ਦੇ ਸਭ ਤੋਂ ਬੁਰੇ ਸਿਤਾਰੇ ਇੱਕ ਘਰ ਵਿੱਚ ਬੈਠ ਜਾਣ, ਉਹਦੇ ਵਾਸਤੇ ਸ਼ਾਦੀ ਦਾ ਬਹੁਤ ਅੱਛਾ ਮਹੂਰਤ ਸਮਝਿਆ ਜਾਂਦਾ ਹੈ, ਕਿਉਂਕਿ ਸਾਰੇ ਦੇਹ ਦੇ ਬੰਧਨ, ਦੁਨੀਆ ਦੇ ਬੰਧਨ ਇਸੇ ਹੀ ਪੁਆਇੰਟ ਤੋਂ ਜਾ ਕੇ ਸਾਰੇ ਸ਼ੁਰੂ ਹੁੰਦੇ ਹਨ। ਸਵਾਮੀ ਜੀ ਮਹਾਰਾਜ ਨੇ ਬੜਾ ਖੋਲ੍ਹ ਕੇ ਸਮਝਾਇਆ ਹੈ। ਸੋ ਅਸੀਂ ਕਿਤਨੇ ਕਿਉਂ ਨਾ ਜੋਤਿਸ਼ ਲਗਵਾ ਲਈਏ, ਕਿਤਨੇ ਉਪਾਓ ਕਿਉਂ ਨਾ ਕਰ ਲਈਏ, ਜੋ ਕੁਛ ਪ੍ਰਲਭਤ ਵਿੱਚ ਇੱਕ ਦਫਾ ਮਾਲਕ ਨੇ ਲਿਖ ਦਿੱਤਾ ਹੈ, ਉਹ ਕਦੇ ਕਿਸੇ ਦੇ ਅੰਦਰ ਬਦਲ ਨਹੀਂ ਸਕਦਾ। ਮੈਨੂੰ ਆਪਣੀ ਇੱਕ ਜ਼ਿੰਦਗੀ ਦੇ ਹਾਲਾਤ ਦਾ ਪਤਾ ਹੈ, ਕੋਈ ਮੇਰੇ ਛੋਟੀ ਬਹੁਤੀ ਭੁੱਲ ਹੋ ਗਈ ਤਾਂ ਮੇਰੇ ਘਰ ਵਾਲਿਆਂ ਨੇ ਜਾ ਕੇ ਸਰਦਾਰ ਬਹਾਦਰ ਕੋਲ ਸ਼ਿਕਾਇਤ ਕੀਤੀ। ਉਹਨਾਂ ਨੇ ਮੈਨੂੰ ਦਿੱਲੀ ਬਣਾ ਕੇ ਅੱਛੀ ਤਰ੍ਹਾਂ ਝਾੜਿਆ ਔਰ ਹੁਕਮ ਦਿੱਤਾ ਕਿ ਜਾਓ ਇਹ ਕੰਮ ਕਰਕੇ ਆਓ। ਮੈਂ ਚੁੱਪ ਚਾਪ ਖੜ੍ਹਾ ਰਿਹਾ, ਕਿਉਂਕਿ ਮੇਰਾ ਮਨ ਤਸਲੀਮ ਨਹੀਂ ਕਰਦਾ ਸੀ ਕਿ ਮੈਂ ਗਲਤੀ 'ਤੇ ਹਾਂ। ਉਹ ਮੌਕਾ ਹੀ ਜਵਾਨੀ ਦਾ ਐਸਾ ਹੁੰਦਾ ਹੈ। ਆਪ ਕਹਿ ਕੇ ਹੇਠਾਂ ਪੌੜੀਆਂ 'ਤੇ ਉਤਰ ਕੇ ਲੋਕਾਂ ਨੂੰ ਜਾ ਕੇ ਵਕਤ ਦੇਣਾ ਸ਼ੁਰੂ ਕਰ ਦਿੱਤਾ। ਜਦੋਂ ਵਾਪਸ 15 ਮਿੰਟ ਬਾਅਦ ਆਏ, ਮੈਂ ਉਸੇ ਹੀ ਜਗ੍ਹਾ ਖੜ੍ਹਾ ਸੀ। ਆਪ ਨੇ ਮੇਰੀ ਤਰਫ ਦੇਖਿਆ ਬੜੇ ਪਿਆਰ ਦੇ ਨਾਲ, ਕਈ ਦਫ਼ਾ ਪਿਆਰ ਵਿੱਚ ਆ ਕੇ ਚੌਧਰੀ ਕਿਹਾ ਕਰਦੇ ਸੀ। ਕਹਿੰਦੇ, ਚੌਧਰੀ ਦੰਦਾਂ ਹੇਠਾਂ ਜ਼ਬਾਨ ਲੈ ਕੇ ਆਦਮੀ ਦੁਨੀਆ ਵਿੱਚ ਕੀ ਨਹੀਂ ਬਰਦਾਸ਼ਤ ਕਰ ਸਕਦਾ। ਮੈਂ ਸਮਝ ਗਿਆ ਕਿ ਇਹ ਤਾਂ ਹੁਣ ਭੁਗਤਣਾ ਹੀ ਪੈਣਾ ਹੈ। ਸੋ ਮੈਂ ਉਸੇ ਵੇਲੇ ਸਿਰ ਨੀਵਾਂ ਕਰਕੇ ਨੀਚੇ ਆ ਗਿਆ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਅਸੀਂ ਕਿਤਨੀ ਕੋਸ਼ਿਸ਼ ਕਿਉਂ ਨਾ ਕਰਦੇ ਰਹੀਏ, ਜੋ ਸਾਡੇ ਪ੍ਰਲਭਤ ਵਿੱਚ ਚੀਜ਼ ਲਿਖੀ ਗਈ ਹੈ, ਭਾਵੇਂ ਤੁਸੀਂ ਉਹਨੂੰ ਖੁਸ਼ੀ ਨਾਲ ਭੁਗਤ ਲਓ, ਭਾਵੇਂ ਦੰਦਾਂ ਹੇਠਾਂ ਜ਼ਬਾਨ ਲੈ ਕੇ ਭੁਗਤ ਲਓ, ਉਹ ਤਾਂ ਸਾਨੂੰ ਭੁਗਤਣੀ ਹੀ ਪੈਣੀ ਹੈ। ਭਾਵੇਂ ਪੰਡਤਾਂ ਮਗਰ ਦੌੜੇ ਫਿਰੋ, ਭਾਵੇਂ ਜਿੰਨੀ ਮਹੂਰਤ ਲਗਾ ਲਵੋ, ਇਹਨਾਂ ਨਾਲ ਕੁਛ ਕਿਸੇ ਦਾ ਫਰਕ ਨਹੀਂ ਪੈਂਦਾ। ਇਸ ਵਾਸਤੇ ਗੁਰੂ ਨਾਨਕ ਸਾਹਿਬ ਸਾਨੂੰ ਵਹਿਮਾਂ ਭਰਮਾਂ 'ਚੋਂ ਕੱਢਦੇ ਹਨ ਕਿ ਕੋਈ ਘੜੀ ਬੁਰੀ ਨਹੀਂ ਹੈ, ਕੋਈ ਮਹੂਰਤ ਬੁਰਾ ਨਹੀਂ ਹੈ, ਕੋਈ ਲਗਨ ਬੁਰਾ ਨਹੀਂ ਹੈ। ਮਨ ਬੁਰਾ ਹੈ ਜਿਹੜਾ ਮਾਲਕ ਦੀ ਭਗਤੀ ਤਰਫ ਨਹੀਂ ਜਾਂਦਾ। ਜਿਸ ਵੇਲੇ ਵੀ ਮਾਲਕ ਦਾ ਧਿਆਨ ਧਰ ਕੇ ਕੋਈ ਕੰਮ ਕਰਦੇ ਹਾਂ, ਉਹ ਘੜੀ ਵੀ ਅੱਛੀ ਹੈ, ਵਕਤ ਵੀ ਅੱਛਾ ਹੈ, ਮਹੂਰਤ ਵੀ ਅੱਛਾ ਹੈ, ਉਹ ਲਗਨ ਵੀ ਅੱਛਾ ਹੋ ਜਾਂਦਾ ਹੈ।
ਵੇਲਾ ਵਖਤ ਸਭ ਸੁਹਾਇਆ, ਜਿੱਤ ਸੱਚਾ ਮੇਰੇ ਮਨ ਪਾਇਆ, ਸੱਚੇ ਸੇਵੀਐ ਸੱਚ ਵਡਿਆਈ, ਗੁਰ ਕਿਰਪਾ ਤੇ ਸੱਚ ਪਾਵਣਿਆ।
ਸਮਝਾਉਂਦੇ ਹਨ ਰਚਨਾ ਝੂਠੀ ਹੈ, ਰਚਨਾ ਦੀ ਮਾਨ ਵਡਿਆਈ ਵੀ ਝੂਠੀ ਹੈ, ਦੁਨੀਆਂ ਦੀ ਮਹਿਮਾ ਵੀ ਝੂਠੀ ਹੈ, ਦੁਨੀਆਂ ਦੀ ਮਾਨ ਵਡਿਆਈ ਵੀ ਝੂਠੀ ਹੈ। ਤੁਸੀਂ ਹਿਸਟਰੀ ਪੜ੍ਹਦੇ ਹੋ, ਲੋਕ ਕਦੇ ਸਿਰਾਂ 'ਤੇ ਚੁੱਕੀ ਫਿਰਦੇ ਹਨ, ਕਦੇ ਜਲੂਸ ਕੱਢਦੇ ਹਨ, ਉਹ ਲੋਕ ਅਖਬਾਰਾਂ ਵਿੱਚ ਮਿੱਟੀ ਪਲੀਤ ਕਰਨੀ ਸ਼ੁਰੂ ਕਰ ਦਿੰਦੇ ਹਨ, ਚੁੱਕ ਕੇ ਜੇਲ੍ਹ ਖਾਨਿਆਂ ਵਿੱਚ ਪਾ ਦਿੰਦੇ ਹਨ, ਫਾਇਰਿੰਗ ਸਕੁਐਡ ਅੱਗੇ ਖੜੀ ਕਰ ਦਿੰਦੇ ਹਨ। ਇਸ ਵਾਸਤੇ ਗੁਰੂ ਨਾਨਕ ਸਾਹਿਬ ਪਿਆਰ ਨਾਲ ਫਰਮਾਉਂਦੇ ਹਨ, ਮਾਲਕ ਸੱਚਾ ਹੈ, ਮਾਲਕ ਦੀ ਭਗਤੀ ਸੱਚੀ ਹੈ, ਮਾਲਕ ਦੀ ਬਖਸ਼ੀ ਹੋਈ ਮਾਨ ਵਡਿਆਈ ਸੱਚੀ ਹੈ। ਲੇਕਿਨ ਮਾਲਕ ਦੀ ਬਖਸ਼ੀ ਹੋਈ ਸੱਚੀ ਵਡਿਆਈ ਕਦੋਂ ਮਿਲਦੀ ਹੈ? ਗੁਰ ਕਿਰਪਾ ਮਨ ਵਸਾ ਬਣਿਆ, ਜਦੋਂ ਗੁਰਮੁਖਾਂ ਦੀ ਕਿਰਪਾ ਦੇ ਜ਼ਰੀਏ ਸਾਡੇ ਮਨ ਵਿੱਚ ਉਹ ਸ਼ਬਦ ਵਸ ਜਾਂਦਾ ਹੈ, ਸਾਡੇ ਮਨ ਵਿੱਚ ਉਹ ਨਾਮ ਵਸ ਜਾਂਦਾ ਹੈ। ਜਦੋਂ ਵੀ ਮਨ ਦੇ ਅੰਦਰ ਸ਼ਬਦ ਔਰ ਨਾਮ ਵਸੇਗਾ, ਗੁਰਮੁਖਾਂ ਦੀ ਕਿਰਪਾ ਦੇ ਜ਼ਰੀਏ ਵਸੇਗਾ, ਉਹਨਾਂ ਦੀ ਦਇਆ ਮਿਹਰ ਬਖਸ਼ਿਸ਼ ਦੇ ਜ਼ਰੀਏ ਵਸੇਗਾ। ਅਸੀਂ ਕਿਤਨੇ ਗ੍ਰੰਥ ਪੋਥੀਆਂ ਵੇਦ ਸ਼ਾਸਤਰ ਕਿਉਂ ਨਾ ਪੜ੍ਹਦੇ ਰਹੀਏ, ਸਾਰੀ ਉਮਰ ਸਤਸੰਗ ਕਿਉਂ ਨਾ ਸੁਣਦੇ ਰਹੀਏ, ਸਾਨੂੰ ਉਸ ਸ਼ਬਦ ਦੀ ਸੋਝੀ ਨਹੀਂ ਆ ਸਕਦੀ, ਨਾਮ ਦੀ ਸੋਝੀ ਨਹੀਂ ਆ ਸਕਦੀ, ਸਾਡਾ ਖਿਆਲ ਕਦੇ ਉਸ ਸ਼ਬਦ ਦੇ ਨਾਲ ਨਹੀਂ ਜੁੜ ਸਕਦਾ, ਨਾਮ ਦੇ ਨਾਲ ਨਹੀਂ ਜੁੜ ਸਕਦਾ। ਤੁਸੀਂ ਦੇਖ ਲਓ ਡਾਕਟਰੀ ਦੀਆਂ ਕਿਤਨੀਆਂ ਲਾਇਬ੍ਰੇਰੀ ਕਿਤਾਬਾਂ ਨਾਲ ਭਰੀਆਂ ਹੋਈਆਂ ਹਨ, ਵਕਾਲਤ ਅਤੇ ਅਨੀਲਿੰਗ 'ਤੇ ਕਿਹੜੀ ਕਿਹੜੀ ਰਿਸਰਚ ਦੀ ਕਮੀ ਨਹੀਂ ਹੈ। ਕਦੇ ਕੋਈ ਡਾਕਟਰ ਨਹੀਂ ਮਿਲਿਆ, ਕੋਈ ਇੰਜੀਨੀਅਰ ਨਹੀਂ ਮਿਲਿਆ ਜਿਹੜਾ ਕਿਤਾਬਾਂ ਪੜ੍ਹ ਕੇ ਖੁਦ ਹੀ ਡਾਕਟਰ ਬਣ ਗਿਆ ਹੋਵੇ, ਖੁਦ ਹੀ ਇੰਜੀਨੀਅਰ ਬਣ ਗਿਆ ਹੋਵੇ, ਕੋਈ ਕਿਤਾਬਾਂ ਦੀ ਤਾਂ ਕਮੀ ਨਹੀਂ ਹੈ। 15-15, 20-20 ਸਾਲ ਸਕੂਲਾਂ ਕਾਲਜਾਂ ਵਿੱਚ ਲਾ ਕੇ ਫਿਰ ਪ੍ਰੈਕਟੀਕਲ ਟ੍ਰੇਨਿੰਗ ਲੈਣੀ ਪੈਂਦੀ ਹੈ, ਫਿਰ ਜਾ ਕੇ ਉਸ ਇਲਮ ਦੀ ਵਾਕਫੀ ਹੁੰਦੀ ਹੈ। ਰੂਹਾਨੀਅਤ ਦਾ ਮਸਲਾ ਤਾਂ ਬੜਾ ਹੀ ਪੇਚੀਦਾ ਹੈ, ਗੁਰਮੁਖਾਂ ਤੋਂ ਬਗੈਰ ਸਾਨੂੰ ਕਦਮ ਅੰਦਰ ਚੱਲਣਾ ਮੁਸ਼ਕਲ ਹੋ ਜਾਂਦਾ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਸਤਿਗੁਰ ਤੇ ਹਰ ਪਾਈਏ ਭਾਈ, ਭਰਾਵਾ ਜਦੋਂ ਵੀ ਪਰਮਾਤਮਾ ਮਿਲੇਗਾ, ਗੁਰਮੁਖਾਂ ਦੇ ਜ਼ਰੀਏ ਮਿਲੇਗਾ, ਸਾਧੂ ਸੰਤਾਂ ਮਹਾਤਮਾ ਦੇ ਜ਼ਰੀਏ ਮਿਲੇਗਾ। 5ਵੀਂ ਪਾਤਸ਼ਾਹੀ ਕਹਿੰਦੇ, ਜਿਸ ਕਾ ਗ੍ਰੇ ਤਿਨ ਦੀਆ ਤਾਲਾ, ਕੁੰਜੀ ਗੁਰਸੋਂ ਪਾਈ, ਅਨਕ ਉਪਾਓ ਕਰੇ ਨਹੀਂ ਪਾਏ, ਬਿਨ ਸਤਿਗੁਰ ਸਰਨਾਈ। ਜਿਸ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਹੈ, ਉਸ ਪਰਮਾਤਮਾ ਨੇ ਨਾਮ ਰੂਪੀ ਦੌਲਤ ਸਾਡੇ ਅੰਦਰ ਸਾਡੀ ਹੀ ਖਾਤਰ ਰੱਖ ਕੇ ਉਸ ਦਾ ਭੇਦ ਗੁਰਮੁਖਾਂ ਦੇ ਹਵਾਲੇ ਕਰ ਦਿੱਤਾ ਹੈ। ਮਨ ਬੁੱਧੀ ਨਾਲ ਕਿਤਨੀ ਉਸ ਚੀਜ਼ ਨੂੰ ਅੰਦਰੋਂ ਢੂੰਡਣ ਦੀ ਕੋਸ਼ਿਸ਼ ਕਰੀਏ, ਕਦੇ ਕਾਮਯਾਬ ਨਹੀਂ ਹੋ ਸਕਦੇ। ਗੁਰੂ ਸਾਹਿਬ ਕਹਿੰਦੇ, ਬਿਨ ਸਤਿਗੁਰ ਸਰਨਾਈ, ਜਿੰਨਾ ਚਿਰ ਅਸੀਂ ਜਾ ਕੇ ਉਹਨਾਂ ਦੀ ਸ਼ਰਨ ਹਾਸਲ ਨਹੀਂ ਕਰਦੇ। ਇਸ ਵਾਸਤੇ ਆਪ ਪਿਆਰ ਦੇ ਨਾਲ ਸਮਝਾਉਂਦੇ ਹਨ, ਜਦੋਂ ਵੀ ਮਨ ਵਿੱਚ ਉਹ ਸ਼ਬਦ ਵਸਦਾ ਹੈ, ਬਾਹਰਮੁਖੀ ਸਾਧਨ ਵਹਿਮਾਂ ਭਰਮਾਂ ਸੰਕਲਪਾਂ ਬਾਹਰਮੁਖੀ ਕਰਮਕਾਂਡ 'ਚੋਂ ਖਿਆਲ ਨਿਕਲੇਗਾ, ਗੁਰਮੁਖਾਂ ਦੀ ਕਿਰਪਾ ਦੇ ਜ਼ਰੀਏ ਨਿਕਲਦਾ ਹੈ, ਉਹਨਾਂ ਦੀ ਦਇਆ ਮਿਹਰ ਬਖਸ਼ਿਸ਼ ਦੇ ਜ਼ਰੀਏ ਨਿਕਲਦਾ ਹੈ।
ਸੱਚੇ ਸੇਵੀਐ ਸੱਚ ਵਡਿਆਈ, ਗੁਰ ਕਿਰਪਾ ਤੇ ਸੱਚ ਪਾਵਣਿਆ। ਪਾਓ ਭੋਜਨ ਸਤਿਗੁਰ ਤੁਠੈ ਪਾਏ, ਅਨਰਸ ਚੁਕੈ ਹਰ ਰਸ ਮਨ ਵਸਾਏ। ਸੱਚ ਸੰਤੋਖ ਸਹਿਜ ਸੁਖ ਬਾਣੀ, ਪੂਰੇ ਗੁਰ ਤੇ ਪਾਵਣਿਆ।
ਜਦੋਂ ਅਸੀਂ ਗੁਰਮੁਖਾਂ ਦੇ ਸਤਸੰਗ ਵਿੱਚ ਆ ਜਾਂਦੇ ਹਾਂ, ਉਹਨਾਂ ਦੀ ਸਾਡੇ 'ਤੇ ਦਇਆ ਮਿਹਰ ਬਖਸ਼ਿਸ਼ ਹੋ ਜਾਂਦੀ ਹੈ, ਕਿਰਪਾ ਹੋ ਜਾਂਦੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ, ਇਹ ਜੋ ਵੀ ਦੁਨੀਆ ਦੇ ਰੰਗ ਹਨ ਇਹ ਸਾਡੇ ਮਨ ਤੋਂ ਉਤਰ ਜਾਂਦੇ ਹਨ। ਕਿਹੜੇ ਰੰਗ ਸਾਡੇ ਮਨ 'ਤੇ ਚੜ੍ਹੇ ਹੋਏ ਹਨ? ਪੁੱਤਰਾਂ ਧੀਆਂ ਦੇ ਪਿਆਰ ਦੇ ਰੰਗ ਚੜ੍ਹੇ ਹੋਏ ਹਨ, ਕੌਮਾਂ ਮਸਲਾਂ ਮੁਲਕਾਂ ਦੀ ਮਾਨ ਵਡਿਆਈ ਦੇ ਰੰਗ ਚੜ੍ਹੇ ਹੋਏ ਹਨ, ਸ਼ਰਾਬਾਂ ਕਬਾਬਾਂ ਦੀਆਂ ਲਸਤਾਂ ਦੇ ਰੰਗ ਚੜ੍ਹੇ ਹੋਏ ਹਨ, ਧਨ ਦੌਲਤ ਦੀ ਪਟਕਲਾਂ ਦੇ ਰੰਗ ਚੜ੍ਹੇ ਹੋਏ ਹਨ। ਸਾਡਾ ਉਸ ਬਾਣੀ ਦੇ ਨਾਲ ਖਿਆਲ ਜੁੜ ਜਾਂਦਾ ਹੈ। ਕਿਹੜੀ ਬਾਣੀ? ਗੁਰੂ ਸਾਹਿਬ ਕਹਿੰਦੇ, ਜਿਹੜੀ ਸੱਚ ਹੈ। ਉਹਨੂੰ ਸੱਚ ਕਿਉਂ ਕਹਿੰਦੇ ਹਨ? ਕਿਉਂਕਿ ਉਸ ਬਾਣੀ ਨੇ ਕਦੇ ਨਾਸ਼ ਨਹੀਂ ਹੋਣਾ, ਉਸ ਬਾਣੀ ਨੇ ਕਦੇ ਫਨਾ ਨਹੀਂ ਹੋਣਾ, ਉਸ ਬਾਣੀ ਨੇ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਸਮਝਾਇਆ ਸੀ ਕਿ ਬਾਣੀ ਵੱਜੀ ਚੌਂ ਜੁਗੀ ਸੱਚੋ ਸੱਚ ਸੁਣਾਏ। ਉਹ ਬਾਣੀ ਸਤਯੁਗ ਵਿੱਚ ਵੀ ਸੀ, ਤ੍ਰੇਤਾ ਵਿੱਚ ਵੀ ਸੀ, ਦੁਆਪਰ ਵਿੱਚ ਵੀ ਸੀ, ਹੁਣ ਵੀ ਹੈ ਔਰ ਹਮੇਸ਼ਾ ਸੱਚ ਰਹੇਗੀ। ਉਹ ਬਾਣੀ ਕਦੇ ਨਾਸ਼ ਨਹੀਂ ਹੁੰਦੀ, ਉਹ ਬਾਣੀ ਕਦੇ ਫਨਾ ਨਹੀਂ ਹੁੰਦੀ। ਤੁਸੀਂ ਸੋਚ ਲਓ, ਜਿਸ ਬਾਣੀ ਦੀ ਗੁਰੂ ਸਾਹਿਬ ਮਹਿਮਾ ਕਰਦੇ ਹਨ ਔਰ ਜਿਹੜੀ ਹਮੇਸ਼ਾ ਤੋਂ ਬਾਣੀ ਚਲੀ ਆ ਰਹੀ ਹੈ, ਕਿ ਉਹ ਲਿਖਣ ਵਿੱਚ ਆ ਸਕਦੀ ਹੈ, ਪੜ੍ਹਨ ਵਿੱਚ ਆ ਸਕਦੀ ਹੈ, ਉਹਦੀ ਕੋਈ ਮਿਆਦ ਮੁਕਰਰ ਕਰ ਸਕਦਾ ਹੈ, ਉਹਦੀ ਕੋਈ ਟਾਈਮ ਮੁਕਰਰ ਕਰ ਸਕਦਾ ਹੈ, ਜਿਸ ਬਾਣੀ ਨੇ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ? ਇਸ ਵਾਸਤੇ ਕਹਿੰਦੇ ਉਹ ਬਾਣੀ ਸੱਚ ਹੈ। ਫਿਰ ਕਹਿੰਦੇ ਹਨ ਕਿ ਸੰਤੋਖ, ਜੋ ਮਰਜ਼ੀ ਤੁਹਾਨੂੰ ਦੁਨੀਆ ਅੰਦਰ ਪਰਮਾਤਮਾ ਦੇ ਦੇਵੇ, ਕਿਤਨੀ ਧਨ ਦੌਲਤ ਦੇ ਦੇਵੇ, ਕਿਤਨੀ ਇੱਜ਼ਤ ਦੇ ਦੇਵੇ, ਜ਼ਿੰਦਗੀ ਦਾ ਅੱਛਾ ਸਾਥੀ ਦੇ ਦੇਵੇ, ਗਰਜ਼ੇ ਕਿ ਸਭ ਦੁਨੀਆ ਦੀਆਂ ਨਸੈਸਿਟੀ ਸਾਡੀਆਂ ਦੁਨੀਆ ਦੀਆਂ ਜੋ ਮੰਗੀਏ ਮਾਲਕ ਦੇ ਦੇਵੇ, ਸਾਡੇ ਮਨ ਵਿੱਚ ਸਬਰ ਕਦੇ ਨਹੀਂ ਆ ਸਕਦਾ, ਸਾਡੇ ਮਨ ਵਿੱਚ ਸੰਤੋਖ ਨਹੀਂ ਆ ਸਕਦਾ, ਸਾਡੇ ਮਨ ਵਿੱਚ ਸਾਡੇ ਅੰਦਰੋਂ ਲੋਭ ਰੂਪੀ ਕੁੱਤਾ ਭੌਂਕਣਾ ਕਦੇ ਬੰਦ ਨਹੀਂ ਹੋਵੇਗਾ। ਲੇਕਿਨ ਗੁਰੂ ਸਾਹਿਬ ਕਹਿੰਦੇ, ਅਗਰ ਉਸ ਬਾਣੀ ਦੇ ਨਾਲ ਤੁਹਾਡਾ ਕਿਤੇ ਅੰਦਰੋਂ ਖਿਆਲ ਜੁੜ ਜਾਵੇ, ਤੁਹਾਡੇ ਮਨ ਵਿੱਚ ਇਕਦਮ ਸੰਤੋਖ ਆ ਜਾਂਦਾ ਹੈ, ਕੰਟੈਂਟਮੈਂਟ ਆ ਜਾਂਦੀ ਹੈ, ਸ਼ਾਂਤੀ ਆ ਜਾਂਦੀ ਹੈ, ਸਬਰ ਤੁਹਾਡੇ ਮਨ ਅੰਦਰ ਆ ਜਾਂਦਾ ਹੈ। ਔਰ ਇਸ ਵਾਸਤੇ ਕਹਿੰਦੇ, ਉਹ ਸੱਚ ਹੈ, ਉਹ ਸੰਤੋਖ ਹੈ, ਉਹ ਸਹਿਜ ਬਾਣੀ ਹੈ, ਕਿਉਂਕਿ ਉਸ ਬਾਣੀ ਨੂੰ ਪਕੜ ਕੇ ਅਸੀਂ ਸਹਿਜ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਹਾਂ, ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਚਲੇ ਜਾਂਦੇ ਹਾਂ, ਰੂਹ ਔਰ ਮਨ ਦੀ ਸਾਡੀ ਗੱਠ ਖੁੱਲ੍ਹ ਜਾਂਦੀ ਹੈ, ਅਸੀਂ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਬਣ ਜਾਂਦੇ ਹਾਂ। ਇਸ ਵਾਸਤੇ ਕਹਿੰਦੇ, ਸੱਚ ਸੰਤੋਖ ਸਹਿਜ ਸੁੱਖ ਬਾਣੀ, ਉਸ ਬਾਣੀ ਨੂੰ ਪਕੜ ਕੇ ਅਸੀਂ ਸੁੱਖ ਹਾਸਲ ਕਰ ਲੈਂਦੇ ਹਾਂ, ਅਸੀਂ ਸ਼ਾਂਤੀ ਪ੍ਰਾਪਤ ਕਰ ਲੈਂਦੇ ਹਾਂ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਸ਼ਬਦ ਸੁਰਤ ਸੁੱਖ ਉਪਜੇ ਪ੍ਰਭ ਰਾਤੋਂ ਸੁੱਖ ਸਾਹ। ਜਿਹੜੇ ਸੁਰਤ ਸ਼ਬਦ ਦਾ ਅਭਿਆਸ ਕਰਕੇ ਮਾਲਕ ਦੇ ਭਗਤੀ, ਮਾਲਕ ਦੇ ਪਿਆਰ ਦੇ ਰੰਗ ਵਿੱਚ ਰੰਗੇ ਜਾਂਦੇ ਹਨ, ਉਹ ਹਮੇਸ਼ਾ ਵਾਸਤੇ ਸੁਖੀ ਹੋ ਜਾਂਦੇ ਹਨ। ਸੋ ਜਦੋਂ ਉਸ ਬਾਣੀ ਦੇ ਨਾਲ ਖਿਆਲ ਜੁੜ ਜਾਂਦਾ ਹੈ, ਸਾਡੇ ਅੰਦਰ ਦੁਨੀਆ ਦੀ ਕੋਈ ਖਾਹਿਸ਼ ਹੀ ਨਹੀਂ ਹੁੰਦੀ, ਦੁਨੀਆ ਦੀ ਕੋਈ ਤ੍ਰਿਸ਼ਨਾ ਹੀ ਨਹੀਂ ਹੁੰਦੀ, ਜਦੋਂ ਖਾਹਿਸ਼ ਔਰ ਤ੍ਰਿਸ਼ਨਾ ਹੀ ਕੋਈ ਨਹੀਂ ਹੈ, ਤਾਂ ਦੁੱਖ ਦੇਣ ਵਾਲੀ ਸਾਨੂੰ ਕਿਹੜੀ ਚੀਜ਼ ਹੋ ਸਕਦੀ ਹੈ? ਇਸੇ ਵਾਸਤੇ ਗੁਰੂ ਸਾਹਿਬ ਕਹਿੰਦੇ, ਭਾਣੇ 'ਤੇ ਸਭ ਸੁੱਖ ਪਾਏ ਸੰਤੋ ਅੰਤੇ ਨਾਮ ਸਿਖਾਈ। ਜਿਹੜੇ ਮਾਲਕ ਦੇ ਭਾਣੇ ਵਿੱਚ ਆ ਜਾਂਦੇ ਹੁਣ, ਹੁਕਮ ਔਰ ਰਜ਼ਾ ਵਿੱਚ ਆ ਜਾਂਦੇ ਹਨ, ਉਹ ਤਾਂ ਹਮੇਸ਼ਾ ਵਾਸਤੇ ਸੁਖੀ ਹੋ ਜਾਂਦੇ ਹਨ। ਲੇਕਿਨ ਉਸ ਬਾਣੀ ਦਾ ਪਤਾ ਕਿੱਥੋਂ ਲੱਗਦਾ ਹੈ? ਪੂਰੇ ਗੁਰ 'ਤੇ ਪਾਵਣਿਆ, ਜਦੋਂ ਗੁਰਮੁਖ ਮਿਲ ਜਾਂਦੇ ਹਨ ਤਾਂ ਉਸ ਬਾਣੀ ਦੀ ਸੋਝੀ ਆਉਂਦੀ ਹੈ, ਤਾਂ ਉਸ ਬਾਣੀ ਦੀ ਸਮਝ ਆਉਂਦੀ ਹੈ। ਇਹ ਕਿਹੜੀ ਬਾਣੀ ਹੈ? ਇਹ ਲਿਖਣ ਪੜ੍ਹਨ ਬੋਲਣ ਵਾਲੀ ਬਾਣੀ ਨਹੀਂ ਹੈ। ਗੁਰੂ ਸਾਹਿਬ ਨੇ ਕਿਹਾ ਸੀ, ਅੰਤਰ ਜੋਤ ਨਿਰੰਤਰ ਬਾਣੀ ਸੱਚੇ ਸਾਹਿਬ ਸਿਓਂ ਲਿਬਲਾਈ। ਹਰ ਇੱਕ ਦੇ ਅੱਖਾਂ ਪਿੱਛੇ ਇੱਥੇ ਜੋਤ ਜਗਦੀ ਹੈ, ਉਸਦੇ ਅੰਦਰੋਂ ਮਿੱਠੀ ਔਰ ਸੁਰੀਲੀ ਦਿਨ ਰਾਤ ਬਾਣੀ ਉੱਠਣ ਲੱਗੀ ਹੋਈ ਹੈ। ਅਗਰ ਅਸੀਂ ਅੱਖਾਂ ਪਿੱਛੇ ਆ ਕੇ ਉਸ ਜੋਤ ਦੇ ਦਰਸ਼ਨ ਕਰਦੇ ਹਾਂ, ਉਸ ਬਾਣੀ ਦੀ ਸੁਰੀਲੀ ਆਵਾਜ਼ ਨੂੰ ਪਕੜਦੇ ਹਾਂ, ਸੱਚੇ ਸਾਹਿਬ ਸੋਂ ਲਿਵ ਲਾਈ, ਦੁਨੀਆ 'ਚੋਂ ਮੋਹ ਔਰ ਪਿਆਰ ਨਿਕਲ ਜਾਂਦਾ ਹੈ, ਪਰਮਾਤਮਾ ਨਾਲ ਸਾਡਾ ਮੋਹ ਔਰ ਪਿਆਰ ਪੈਦਾ ਹੋ ਜਾਂਦਾ ਹੈ। ਇਹ ਬਾਣੀ ਸਾਡਾ ਸਾਰਿਆਂ ਦਾ ਗੁਰੂ ਹੈ। ਗੁਰੂ ਸਾਹਿਬ ਨੇ ਕਿਹਾ ਸੀ, ਬਾਣੀ ਗੁਰੂ, ਗੁਰੂ ਹੈ ਬਾਣੀ, ਇਹ ਬਾਣੀ ਗੁਰੂ ਹੈ। ਲਿਖਣ ਪੜ੍ਹਨ ਬੋਲਣ ਵਾਲੀ ਬਾਣੀ ਕਦੇ ਗੁਰੂ ਨਹੀਂ ਹੋ ਸਕਦੀ। ਦੂਈ ਜਗ੍ਹਾ ਵੀ ਗੁਰੂ ਸਾਹਿਬ ਨੇ ਫਰਮਾਇਆ ਹੈ, ਸ਼ਬਦ ਗੁਰੂ ਸੁਰਤ ਤੁਨ ਚੇਲਾ। ਉਹਨੂੰ ਬਾਣੀ ਕਹਿ ਲਓ, ਸ਼ਬਦ ਕਹਿ ਲਓ, ਇੱਕੋ ਹੀ ਚੀਜ਼ ਹੈ। ਹੁਕਮ ਕਹਿ ਲਓ, ਅਮਰ ਕਹਿ ਲਓ, ਅਕਥ ਕਥਾ ਕਹਿ ਲਓ, ਗੁਰੂ ਸਾਹਿਬ ਨੇ ਉਸ ਕ੍ਰੀਏਟਿਵ ਪਾਵਰ ਨੂੰ ਕਈ ਲਫਜ਼ਾਂ ਦੇ ਜ਼ਰੀਏ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਲੇਕਿਨ ਉਹਦੀ ਸੋਝੀ, ਉਹਦੀ ਸਮਝ, ਉਹਨੂੰ ਉਹਦੇ ਨਾਲ ਖਿਆਲ ਜੋੜਨ ਦਾ ਜਿਹੜਾ ਸਾਧਨ ਔਰ ਤਰੀਕਾ ਹੈ, ਉਹ ਪੂਰੇ ਗੁਰਮੁਖਾਂ ਤੋਂ ਪਤਾ ਲੱਗਦਾ ਹੈ, ਸਾਧੂ ਸੰਤਾਂ ਮਹਾਤਮਾ ਤੋਂ ਪਤਾ ਲੱਗਦਾ ਹੈ।
ਸੱਚ ਸੰਤੋਖ ਸਹਿਜ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ ਸਤਿਗੁਰ ਨਾ ਸੇਵ ਹੈ द्वारा मर मर जम है फिर आव है जमदर चोट खावनिया।
ਤੁਸੀਂ ਦੇਖਦੇ ਹੋ ਸਰਜਨ ਜਦੋਂ ਕਿਸੇ ਦਾ ਆਪਰੇਸ਼ਨ ਕਰਦਾ ਹੈ ਉਹ ਬਿਮਾਰ ਦੇ ਰੋਣ ਪਿੱਟਣ ਦੀ ਪਰਵਾਹ ਨਹੀਂ ਕਰਦਾ, ਉਹਨੂੰ ਬਿਮਾਰ ਦੀ ਬਿਹਤਰੀ ਚਾਹੀਦੀ ਹੈ, ਬਿਮਾਰ ਦੀ ਸਿਹਤ ਚਾਹੀਦੀ ਹੈ। ਇਸੇ ਤਰ੍ਹਾਂ ਮਹਾਤਮਾ ਸਮਝਾਉਣ ਲੱਗੇ ਕਈ ਦਫ਼ਾ ਬੜੇ ਬੇਲਿਹਾਜ਼ ਹੋ ਜਾਂਦੇ ਹਨ, ਆਪ ਸਾਨੂੰ ਮੂਰਖ ਵੀ ਕਹਿੰਦੇ ਹਨ, ਅੰਧੇ ਵੀ ਕਹਿੰਦੇ ਹਨ, ਗਵਾਰ ਵੀ ਕਹਿੰਦੇ ਹਨ। ਵੈਸੇ ਸਾਨੂੰ ਗੋਰਾ ਵੀ ਲੱਗਦਾ ਹੈ। ਕਿਤਨੇ ਕਿਤਨੇ ਸਾਡੇ ਅੰਦਰ ਸਾਇੰਟਿਸਟ ਹੋਏ ਹਨ, ਕਿਤਨੇ ਕਿਤਨੇ ਆਲਮ ਫਾਜ਼ਲ ਹੋਏ ਹਨ, ਸਾਇੰਟ ਚੰਦਰਮਾ ਤਿਕਰ ਤਾਂ ਪਹੁੰਚ ਗਏ ਹਾਂ, ਬੰਬ ਨਾਲ ਲੱਖਾਂ ਲੋਕਾਂ ਨੂੰ ਤਬਾਹ ਕਰਨ ਦਾ ਦਾਅਵਾ ਕਰਦੇ ਹਾਂ, ਲੇਕਿਨ ਮਹਾਤਮਾ ਫਿਰ ਵੀ ਸਾਨੂੰ ਮੂਰਖ ਅੰਧੇ ਔਰ ਗਵਾਰ ਹੀ ਕਹਿ ਕੇ ਯਾਦ ਕਰਦੇ ਹਨ। ਇਸ ਵਾਸਤੇ ਆਪ ਫਰਮਾਉਂਦੇ ਹਨ ਕਿ ਸਤਿਗੁਰ ਨਾ ਸੇਵੇ ਮੂਰਖ ਅੰਧ ਗਵਾਰਾ। ਇਹ ਇਨਸਾਨ ਦਾ ਜਾਮਾ ਮਾਲਕ ਨੇ ਸਾਨੂੰ ਆਪਣੇ ਭਗਤੀ ਵਾਸਤੇ ਬਖਸ਼ਿਆ ਹੈ, ਆਪਣੇ ਵਸਾਲ ਵਾਸਤੇ ਬਖਸ਼ਿਆ ਹੈ। ਅਸੀਂ ਆਪਣੀ ਅਕਲ ਨੂੰ ਕਿਹੜੀ ਤਰਫ ਲਗਾਈ ਬੈਠੇ ਹਾਂ ਦੁਨੀਆ ਨੂੰ ਤਬਾਹ ਕਰਨ ਦੇ ਅੰਦਰ? ਭਰਾ ਭਰਾ ਦਾ ਦੁਸ਼ਮਣ ਹੋਇਆ ਬੈਠਾ ਹੈ, ਕੌਮ ਕੌਮ ਦੀ ਦੁਸ਼ਮਣ ਹੋਈ ਬੈਠੀ ਹੈ, ਮਜ਼ਹਬ ਮਜ਼ਹਬ ਦੀ ਨਿੰਦਿਆ ਚੁਗਲੀ ਵਿੱਚ ਲੱਗਾ ਹੋਇਆ ਹੈ, ਕਿਸ ਤਰ੍ਹਾਂ ਲੋਕ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਹੋਏ ਬੈਠੇ ਹਨ? ਸਾਨੂੰ ਮੂਰਖ ਨਾ ਕਹਿਣਗੇ, ਅੰਧੇ ਨਾ ਕਹਿਣਗੇ, ਗਵਾਰ ਨਾ ਕਹਿਣਗੇ, ਤਾਂ ਸਾਨੂੰ ਅਕਲਮੰਦ ਕਿਸ ਤਰ੍ਹਾਂ ਕਹਿ ਸਕਦੇ ਹਨ? ਇਸ ਵਾਸਤੇ ਕਹਿੰਦੇ ਜਿੱਥੇ ਜਾ ਕੇ ਸਾਨੂੰ ਅਕਲ ਆਉਣੀ ਸੀ, ਸੋਝੀ ਆਉਣੀ ਸੀ, ਸਮਝ ਆਉਣੀ ਸੀ, ਉਹਨਾਂ ਦੀ ਅਸੀਂ ਸੰਗਤ ਨਹੀਂ ਕਰਦੇ, ਉਹਨਾਂ ਦੀ ਅਸੀਂ ਸੋਭਤ ਨਹੀਂ ਕਰਦੇ, ਉਹਨਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਨਹੀਂ ਚੱਲਦੇ, ਫਿਰ ਉਹ ਕਿੱਥੋਂ ਪਾਵਣ ਮੋਖ ਦੁਆਰਾ? ਫਿਰ ਉਹ ਮੁਕਤੀ ਕਿਸ ਤਰ੍ਹਾਂ ਹਾਸਲ ਕਰ ਸਕਦੇ ਹਨ? ਮਰਨ ਜੰਮਣ ਦੇ ਦੁੱਖਾਂ ਤੋਂ ਛੁਟਕਾਰਾ ਕਿਸ ਤਰ੍ਹਾਂ ਹਾਸਲ ਕਰ ਸਕਦੇ ਹਨ? ਸਰਜਨ ਮਾੜੀ ਜਿਹੀ ਵੀ ਅੰਦਰ ਪਸ ਹੋਵੇ ਉਹਨੂੰ ਚਾਕੂ ਨਾਲ ਖੁਰਚ ਖੁਰਚ ਕੇ ਬਾਹਰ ਕੱਢ ਦਿੰਦਾ ਹੈ। ਅਖੀਰ ਫਿਰ ਹੀ ਜਿਹੜੀ ਮਰਮ ਲਾਉਂਦਾ ਹੈ ਉਹ ਜ਼ਖਮ 'ਤੇ ਮਰਮ ਅਸਰ ਕਰਦੀ ਹੈ। ਅਗਰ ਅੰਦਰ ਜ਼ਖਮ ਦੇ ਅੰਦਰ ਪਸ ਹੈ, ਪਾਕ ਹੈ, ਮਰਮ ਵੀ ਅਸਰ ਨਹੀਂ ਕਰਦੀ। ਸੋ ਜਿਤਨਾ ਚਿਰ ਸਾਡਾ ਮਨ ਬਾਹਰਮੁਖੀ ਸਾਧਨਾ ਵਿੱਚ, ਕਰਮ ਕਾਂਡ ਵਿੱਚ, ਵਹਿਮਾਂ ਭਰਮਾਂ ਸ਼ੰਕਲਾਂ ਵਿੱਚ ਫਸਿਆ ਹੋਇਆ ਹੈ, ਸਾਡਾ ਮਨ ਨਾਮ ਦੀ ਕਮਾਈ ਦੀ ਤਰਫ ਤੁਰਦਾ ਹੀ ਨਹੀਂ ਹੈ। ਸੋ ਮਹਾਤਮਾ ਨੂੰ ਚੰਜੋਲ ਚੰਜੋਲ ਕੇ, ਹਲਾ ਹਲਾ ਕੇ ਸਾਨੂੰ ਇਹਨਾਂ ਵਹਿਮਾਂ ਭਰਮਾਂ ਸ਼ੰਕਲਪਾਂ 'ਚੋਂ ਕੱਢਣਾ ਪੈਂਦਾ ਹੈ, ਤਾਂ ਕਿ ਇਸ ਕੀਮਤੀ ਵਕਤ ਨੂੰ ਅਸੀਂ ਕਿਸੇ ਹੱਥੋਂ ਖੋ ਨਾ ਬੈਠੀਏ। ਇਸ ਵਾਸਤੇ ਆਪ ਫਰਮਾਉਂਦੇ ਹਨ, ਬਾਰ ਬਾਰ ਸਾਨੂੰ ਮਰਨਾ ਪੈਂਦਾ ਹੈ, ਬਾਰ ਬਾਰ ਜੰਮਣਾ ਪੈਂਦਾ ਹੈ। ਹਰ ਮੌਤ ਦੇ ਵੇਲੇ ਧਰਮ ਰਾਜ ਦੇ ਜੰਤੂਤ ਆਉਂਦੇ ਹਨ, ਕਰਮਾਂ ਖਾਹਿਸ਼ਾਂ ਦੇ ਮੁਜਬ ਫਿਰ ਜਨਮ ਲੈਣਾ ਪੈਂਦਾ ਹੈ। ਜਨਮ ਪਿੱਛੋਂ ਲੈਂਦੇ ਹਾਂ, ਫਿਰ ਮੌਤ ਅੱਖਾਂ ਅੱਗੇ ਆ ਜਾਂਦੀ ਹੈ, ਦਸਤਮਲੀਆਂ ਵਾਂਗੂ ਹਮੇਸ਼ਾ ਹੱਥ ਖੜੀ ਲੱਗੀ ਹੀ ਰਹਿੰਦੀ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਵਿਸ਼ਟਾ ਕੇ ਕੀੜੇ ਵਿਸ਼ਟਾ ਕਮਾਏ ਵਿਸ਼ਟਾ ਮਾਏ ਪਚਾਵੜਿਆ। ਅਸੀਂ ਗੰਦਗੀ ਦੇ ਕੀੜੇ ਹਾਂ, ਗੰਦਗੀ ਵਿੱਚ ਹੀ ਪੈਦਾ ਹੁੰਦੇ ਹਾਂ, ਗੰਦਗੀ ਨਾਲ ਹੀ ਪਿਆਰ ਹੈ, ਗੰਦਗੀ ਹੀ ਖਾਂਦੇ ਹਾਂ, ਸਾਰੀ ਉਮਰ ਗੰਦਗੀ ਵਿੱਚ ਹੀ ਮਰ ਜਾਂਦੇ ਹਾਂ।
ਮਰ ਮਰ ਜੰਮ ਹੈ ਫਿਰ ਆਵ ਹੈ ਜਮਦਰ ਚੋਟਾ ਖਾਵਣਿਆ। ਸ਼ਬਦ ਸਾਧ ਜਾਣ ਤਾਂ ਆਪ ਪਛਾਣ ਹੈ, ਨਿਰਮਲ ਬਾਣੀ ਸ਼ਬਦ ਵਖਾਣ ਹੈ।
ਜਿਤਨਾ ਚਿਰ ਅਸੀਂ ਆਪਣੇ ਆਪ ਨੂੰ ਨਹੀਂ ਪਹਿਚਾਣਦੇ ਅਸੀਂ ਪਰਮਾਤਮਾ ਨੂੰ ਪਹਿਚਾਨਣ ਦੇ ਕਦੇ ਵੀ ਕਾਬਲ ਨਹੀਂ ਹੋ ਸਕਦੇ। ਅਸੀਂ ਆਪਣੇ ਆਪ ਨੂੰ ਕਦੋਂ ਪਹਿਚਾਨਾਂਗੇ? ਜਦੋਂ ਅਸੀਂ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਚਲੇ ਜਾਂਦੇ ਹਾਂ, ਜਦੋਂ ਸਾਡੇ ਰੂਹ ਔਰ ਮਨ ਦੀ ਗੱਠ ਖੁੱਲ੍ਹ ਜਾਂਦੀ ਹੈ, ਜਦੋਂ ਆਤਮਾ ਤੋਂ ਸਭ ਗੰਦੇ ਗੰਦੇ ਗਲਾਫ ਉਤਰ ਜਾਂਦੇ ਹਨ। ਮੈਂ ਕਈ ਦਫ਼ਾ ਅਰਜ਼ ਕਰ ਚੁੱਕਾ ਹਾਂ, ਗੁਰੂ ਸਾਹਿਬ ਕਹਿੰਦੇ ਕੇਵਲ ਇੱਕੋ ਹੀ ਤਰੀਕਾ ਹੈ, ਸ਼ਬਦ ਦੇ ਸਾਧ ਜਾਣੇ ਤਾਂ ਆਪ ਪਛਾਣੇ। ਜਦੋਂ ਤੁਸੀਂ ਸ਼ਬਦ ਦੀ ਅੰਦਰੋਂ ਲੱਜ਼ਤ ਹਾਸਲ ਕਰੋਗੇ, ਫਿਰ ਹੀ ਤੁਸੀਂ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਬਣੋਗੇ। ਹੋਰ ਜਗ੍ਹਾ ਗੁਰੂ ਨਾਨਕ ਸਾਹਿਬ ਕਹਿੰਦੇ, ਜਿਨ ਅੰਤਰ ਸ਼ਬਦ ਆਪ ਪਛਾਣੇ ਗਤ ਮੈਂ ਤਿੰਨ ਹੀ ਪਾਈ। ਜਿਹੜੇ ਅੰਦਰੋਂ ਸ਼ਬਦ ਨੂੰ ਪਕੜ ਕੇ ਆਪਣੇ ਆਪ ਨੂੰ ਪਹਿਚਾਣਦੇ ਹਨ, ਅਸਲੀ ਗਤੀ ਅਸਲੀ ਮਾਲਕ ਦੇ ਮਿਲਣ ਦੀ ਜਾਚ ਉਹਨਾਂ ਹੀ ਗੁਰਮੁਖਾਂ ਨੂੰ ਪ੍ਰਾਪਤ ਹੁੰਦੀ ਹੈ। ਉਹ ਮਨੁਆ ਸੁਨ ਸਮਾਧ ਲਗਾਏ ਜੋਤੀ ਜੋਤ ਮਲਾਈ, ਉਹਨਾਂ ਦਾ ਜਿਹੜਾ ਮਨ ਹੈ ਉਹ ਵਾਪਸ ਬ੍ਰਹਮ ਤ੍ਰਿਕੁਟੀ ਵਿੱਚ ਆ ਜਾਂਦਾ ਹੈ, ਆਤਮਾ ਉਸਦੇ ਮਨ ਦੇ ਪੰਜੇ ਤੋਂ ਆਜ਼ਾਦ ਹੋ ਜਾਂਦੀ ਹੈ। ਇਹ ਜੋ ਜੋਤੀ ਜਾ ਕੇ ਫਿਰ ਜੋਤ ਵਿੱਚ ਰਲ ਜਾਂਦੀ ਹੈ। ਸੋ ਜਦੋਂ ਵੀ ਅਸੀਂ ਅੰਦਰੋਂ ਖਿਆਲ ਨੂੰ ਸ਼ਬਦ ਦੇ ਨਾਲ ਜੋੜਾਂਗੇ, ਇਸੇ ਤਰੀਕੇ ਦੇ ਜ਼ਰੀਏ ਰੂਹ ਔਰ ਮਨ ਦੀ ਗੱਠ ਖੁੱਲ੍ਹਦੀ ਹੈ, ਅਸੀਂ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਬਣਦੇ ਹਾਂ। ਜਿਹੜੇ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਬਣ ਜਾਂਦੇ ਹਨ, ਗੁਰੂ ਸਾਹਿਬ ਕਹਿੰਦੇ ਖੁਦ ਤਾਂ ਉਹ ਸ਼ਬਦ ਦੀ ਕਮਾਈ ਕਰਦੇ ਹਨ, ਲੇਕਿਨ ਲੋਕਾਂ 'ਤੇ ਵੀ ਉਹ ਬਾਣੀ ਨੂੰ ਅੰਦਰੋਂ ਪਕੜਨ ਦਾ, ਸੁਣਨ ਦਾ ਪ੍ਰਚਾਰ ਕਰਦੇ ਹਨ, ਲੋਕਾਂ ਅੰਦਰ ਵੀ ਸ਼ਬਦ ਔਰ ਨਾਮ ਦੀ ਕਮਾਈ ਕਰਨ ਦਾ ਸ਼ੌਕ ਪੈਦਾ ਕਰਦੇ ਹਨ।
ਸ਼ਬਦ ਸਾਦ ਜਾਣ ਹੈ ਤਾਂ ਆਪ ਪਛਾਣ ਹੈ, ਨਿਰਮਲ ਬਾਣੀ ਸ਼ਬਦ ਵਖਾਣ ਹੈ, ਸੱਚੇ ਸੇਵ ਸਦਾ ਸੁਖ ਪਾਇਨ, ਨਾਨਿਧ ਨਾਮ ਮਨ ਵਸਾਵਣਿਆ, ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ, ਸਤ ਸੰਗਤ ਬਹਿ ਹਰ ਗੁਣ ਗਾਇਆ।
ਜਦੋਂ ਕਿਤੇ ਸਾਡੇ ਅੰਦਰ ਮਾਲਕ ਦੇ ਭਗਤੀ ਕਰਨ ਦਾ ਸ਼ੌਕ ਔਰ ਪਿਆਰ ਪੈਦਾ ਹੁੰਦਾ ਹੈ, ਮਨ ਵਿੱਚ ਉਮੰਗ ਪੈਦਾ ਹੁੰਦੀ ਹੈ, ਹਮੇਸ਼ਾ ਸੋਚਦੇ ਹਾਂ ਕਿੱਥੇ ਜਾ ਕੇ ਮਾਲਕ ਦੀ ਭਗਤੀ ਕਰੀਏ। ਹਿਮਾਲਿਆ ਦੇ ਪਹਾੜ ਵਿੱਚ ਕਿਸੇ ਆਸ਼ਰਮ ਵਿੱਚ ਚਲੇ ਜਾਈਏ, ਕਿਸੇ ਗੁਰਦੁਆਰੇ ਮੰਦਰ ਵਿੱਚ ਜਾ ਕੇ ਬੈਠ ਜਾਈਏ, ਕਿਸੇ ਡੇਰੇ ਵਿੱਚ ਜਾ ਕੇ ਬੈਠ ਜਾਈਏ, ਜਾਂ ਕੋਈ ਹੋਰ ਇਕਾਂਤ ਜਗ੍ਹਾ ਜਾ ਕੇ ਢੂੰਡੀਏ। ਗੁਰੂ ਨਾਨਕ ਸਾਹਿਬ ਕਹਿੰਦੇ ਪਰਮਾਤਮਾ ਨੇ ਭਗਤੀ ਕਰਨ ਵਾਸਤੇ ਕੋਈ ਖਾਸ ਜਗ੍ਹਾ ਨਹੀਂ ਬਣਾਈ ਹੋਈ, ਮਾਲਕ ਨੇ ਕੋਈ ਬੁਰੀ ਜਗ੍ਹਾ ਨਹੀਂ ਬਣਾਈ ਹੋਈ। ਉਹ ਜਗ੍ਹਾ ਮਾਲਕ ਦੇ ਭਗਤੀ ਕਰਨ ਦੀ ਅੱਛੀ ਹੈ ਜਿੱਥੇ ਸਾਨੂੰ ਵਾਤਾਵਰਣ ਮਿਲਦਾ ਹੈ, ਉਹ ਐਟਮੋਸਫੀਅਰ ਮਿਲਦਾ ਹੈ ਜਿੱਥੇ ਕਿ ਸਾਡੇ ਅੰਦਰ ਕੋਈ ਮਾਲਕ ਦੇ ਮਿਲਣ ਦਾ ਸ਼ੌਕ ਪੈਦਾ ਕਰਦਾ ਹੈ, ਮਾਲਕ ਦੇ ਮਿਲਣ ਦਾ ਪਿਆਰ ਪੈਦਾ ਕਰਦਾ ਹੈ। ਉਹ ਕਿਹੜੀ ਜਗ੍ਹਾ ਹੈ? ਉਹ ਗੁਰਮੁਖਾਂ ਦਾ ਸਤਸੰਗ ਹੈ, ਗੁਰਮੁਖਾਂ ਦੀ ਸੰਗਤ ਹੈ, ਗੁਰਮੁਖਾਂ ਦੀ ਸੋਭਤ ਹੈ। ਇਸੇ ਵਾਸਤੇ ਪੰਜਵੀਂ ਪਾਤਸ਼ਾਹੀ ਨੇ ਕਿਹਾ ਸੀ ਜਿਨਕੇ ਬੰਧਨ ਕਾਟੇ ਸਤਿਗੁਰ ਤਨ ਸਾਧ ਸੰਗਤ ਲਿਬਲਾਈ। ਜਿਨ੍ਹਾਂ ਜਿਨ੍ਹਾਂ ਜੀਵਾਂ ਨੂੰ ਪਰਮਾਤਮਾ ਨੇ ਆਪਣੇ ਭਗਤੀ ਔਰ ਪਿਆਰ ਵਿੱਚ ਲਗਾਉਣਾ ਹੈ, ਉਹਨਾਂ ਦੇ ਅੰਦਰ ਗੁਰਮੁਖਾਂ ਦੇ ਜ਼ਰੀਏ ਉਹਨਾਂ ਨੂੰ ਸਤਸੰਗ ਦਿੰਦਾ ਹੈ, ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣੇ ਸਤਸੰਗ ਵਿੱਚ ਮਹਾਤਮਾ ਖਿੱਚ ਕੇ ਲਿਆਉਂਦੇ ਹਨ। ਕਿਉਂਕਿ ਸਤਸੰਗ ਵਿੱਚ ਆ ਕੇ ਹੀ ਪਤਾ ਲੱਗਦਾ ਹੈ ਆਤਮਾ ਔਰ ਪਰਮਾਤਮਾ ਦਾ ਰਿਸ਼ਤਾ ਕੀ ਹੈ, ਰਸਤੇ ਦੀ ਰੁਕਾਵਟ ਕਿਹੜੀ ਹੈ, ਉਸ ਰੁਕਾਵਟ ਨੂੰ ਰਸਤੇ ਵਿੱਚ ਦੂਰ ਕਿਸ ਤਰ੍ਹਾਂ ਕਰਨਾ ਹੈ। ਤੁਹਾਨੂੰ ਪਤਾ ਹੈ ਸਾਡਾ ਮਨ ਹਮੇਸ਼ਾ ਸੰਗਤ ਔਰ ਸੋਭਤ ਦਾ ਅਸਰ ਲੈਂਦਾ ਹੈ, ਸ਼ਾਇਦ ਮੈਂ ਕੱਲ੍ਹ ਅਰਜ਼ ਕੀਤੀ ਸੀ। ਸੋ ਇਸੇ ਤਰ੍ਹਾਂ ਜਦੋਂ ਗੁਰਮੁਖਾਂ ਦੀ ਸੰਗਤ ਔਰ ਸੋਭਤ ਵਿੱਚ ਆ ਜਾਂਦੇ ਹਾਂ, ਉਹਨਾਂ ਨੂੰ ਦੇਖ ਕੇ ਸਾਡੇ ਅੰਦਰ ਖੁਦ ਬ ਖੁਦ ਮਾਲਕ ਅਤੇ ਭਗਤੀ ਕਰਨ ਦਾ ਸ਼ੌਕ ਔਰ ਪਿਆਰ ਪੈਦਾ ਹੋ ਜਾਂਦਾ ਹੈ। ਲੇਕਿਨ ਆਪ ਸਤਸੰਗ ਕਿਸ ਨੂੰ ਕਹਿੰਦੇ ਹਨ? ਅਗਲੀ ਤੁਕ ਵਿੱਚ ਖੋਲ੍ਹ ਕੇ ਸਮਝਾਉਂਦੇ ਹਨ।
ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ, ਸਤ ਸੰਗਤ ਬਹਿ ਹਰ ਗੁਣ ਗਾਇਆ, ਅਨ ਦਿਨ ਹਰ ਸਲਾਹ ਸਾਚਾ, ਨਿਰਮਲ ਨਾਦ ਵਜਾਵਣਿਆ।
ਗੁਰੂ ਸਾਹਿਬ ਕਹਿੰਦੇ ਉਹ ਨਿਰਮਲ ਨਾਦ ਸਾਡੇ ਹਰ ਇੱਕ ਦੇ ਅੱਖਾਂ ਪਿੱਛੇ ਦਿਨ ਰਾਤ ਤੁਨਕਾਰਾਂ ਦੇ ਰਹੀ ਹੈ। ਉਹ ਮਿੱਠੀ ਤੋਂ ਮਿੱਠੀ, ਸੁਰੀਲੀ ਤੋਂ ਸੁਰੀਲੀ ਆਵਾਜ਼ ਜਿਹੜੀ ਕਿ ਮਾਲਕ ਦੀ ਦਰਗਾਹ ਤੋਂ ਆ ਰਹੀ ਹੈ। ਮੁਸਲਮਾਨ ਫਕੀਰਾਂ ਨੇ ਇਸੇ ਵਾਸਤੇ ਕਲਾਮੇ ਇਲਾਹੀ ਕਿਹਾ ਸੀ, ਨਦਾਏ ਸੁਲਤਾਨੀ ਕਿਹਾ ਸੀ, ਹੋਰ ਕਈ ਲਫਜ਼ਾਂ ਨਾਲ ਆਪਣੇ ਉਹਨੂੰ ਯਾਦ ਕੀਤਾ ਸੀ। ਰਿਖੀਆਂ ਮੁਨੀਆਂ ਨੇ ਆਕਾਸ਼ ਬਾਣੀ ਕਹਿ ਦਿੱਤਾ ਹੈ। ਸੋ ਆਪ ਫਰਮਾਉਂਦੇ ਹਨ ਉਹ ਜਿਹੜੀ ਮਿੱਠੀ ਸੁਰੀਲੀ ਆਵਾਜ਼ ਹਰ ਇੱਕ ਦੇ ਨਿਰਮਲ ਨਾਦ ਅੱਖਾਂ ਪਿੱਛੇ ਵੱਜਦੀ ਹੈ। ਸੰਤਾਂ ਮਹਾਤਮਾ ਦੇ ਸਤਸੰਗ ਵਿੱਚ ਦਿਨ ਰਾਤ ਹਮੇਸ਼ਾ ਉਸੇ ਦਾ ਜ਼ਿਕਰ ਕੀਤਾ ਜਾਂਦਾ ਹੈ, ਉਸੇ ਦਾ ਚਰਚਾ ਕੀਤਾ ਜਾਂਦਾ ਹੈ, ਉਸੇ ਦਾ ਪ੍ਰਚਾਰ ਕੀਤਾ ਜਾਂਦਾ ਹੈ। ਸੋ ਗੁਰੂ ਨਾਨਕ ਸਾਹਿਬ ਸਤਸੰਗ ਉਸੇ ਨੂੰ ਕਹਿੰਦੇ ਹਨ ਜਿੱਥੇ ਸ਼ਬਦ ਦੀ ਮਹਿਮਾ ਕੀਤੀ ਜਾਂਦੀ ਹੈ, ਜਿੱਥੇ ਨਾਮ ਦੀ ਮਹਿਮਾ ਕੀਤੀ ਜਾਂਦੀ ਹੈ। ਮਹਾਤਮਾ ਦੇ ਸਤਸੰਗ ਵਿੱਚ ਕਦੇ ਕਿਸੇ ਦੀ ਨਿੰਦਿਆ ਨਹੀਂ ਹੁੰਦੀ, ਕਦੇ ਕਿਸੇ ਦੀ ਚੁਗਲੀ ਨਹੀਂ ਹੁੰਦੀ, ਨਾ ਕਿਸੇ ਗੁਜ਼ਰੇ ਹੋਏ ਰਾਜੇ ਮਹਾਰਾਜੇ ਦੀਆਂ ਕਥਾ ਕਹਾਣੀਆਂ ਪਾਈਆਂ ਜਾਂਦੀਆਂ ਹਨ, ਔਰ ਨਾ ਡੰਡੇ ਤਲਵਾਰਾਂ ਲੈ ਕੇ ਕਦੇ ਕਿਸੇ ਨੂੰ ਲੜਾਇਆ ਜਾਂਦਾ ਹੈ। ਉਹ ਤਾਂ ਕੇਵਲ ਸ਼ਬਦ ਦੀ ਮਹਿਮਾ ਕਰਦੇ ਹਨ, ਨਾਮ ਦੀ ਮਹਿਮਾ ਕਰਦੇ ਹਨ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ ਸਤਸੰਗਤ ਤਾਕੋ ਜਾਣੀਏ ਜਿੱਥੇ ਇੱਕ ਇੱਕੋ ਨਾਮ ਵਿਖਾਣੀਏ। ਸਤਸੰਗ ਸਿਰਫ ਉਹ ਜਗ੍ਹਾ ਹੈ ਜਿੱਥੇ ਇੱਕੋ ਸ਼ਬਦ ਦਾ ਪ੍ਰਚਾਰ ਕੀਤਾ ਜਾਂਦਾ ਹੈ, ਇੱਕੋ ਨਾਮ ਦਾ ਪ੍ਰਚਾਰ ਕੀਤਾ ਜਾਂਦਾ ਹੈ। ਇਸ ਵਾਸਤੇ ਆਪ ਫਰਮਾਉਂਦੇ ਹਨ ਸਾਨੂੰ ਉਸ ਵਾਤਾਵਰਨ ਦੀ ਜ਼ਰੂਰਤ ਹੈ, ਗੁਰਮੁਖਾਂ ਦੇ ਸਤਸੰਗ ਦੀ ਜ਼ਰੂਰਤ ਹੈ, ਗੁਰਮੁਖਾਂ ਦੀ ਸੰਗਤ ਔਰ ਸੋਭਤ ਦੀ ਜ਼ਰੂਰਤ ਹੈ। ਇਸੇ ਤਰ੍ਹਾਂ ਚੌਥੀ ਪਾਤਸ਼ਾਹੀ ਨੇ ਕਿਹਾ ਸੀ ਕਿ ਆਪ ਫਰਮਾਉਂਦੇ ਹਨ ਕਿ ਜਿਹੜੇ ਗੁਰਮੁਖਾਂ ਦੀ ਸੰਗਤ ਔਰ ਸੋਭਤ ਵਿੱਚ ਆਉਣਾ, ਅੰਮ੍ਰਿਤ ਦੇ ਸਰੋਵਰ ਵਿੱਚ ਇਸ਼ਨਾਨ ਕਰਨਾ ਹੈ। ਲੇਕਿਨ ਭਾਗਾਂ ਵਾਲੇ ਜੀਵ ਹਨ ਜਿਹੜੇ ਦੁਨੀਆ ਦੀ ਲੋਕ ਲਾਜ ਛੱਡਦੇ ਹੋਏ, ਤਾਲਿਆਂ ਮੇਲਿਆਂ ਦੀ ਨਾ ਪਰਵਾਹ ਕਰਦੇ ਹੋਏ ਗੁਰਮੁਖਾਂ ਦੇ ਸਤਸੰਗ ਵਿੱਚ ਆਉਂਦੇ ਹਨ, ਉਹਨਾਂ ਨੂੰ ਕੀ ਫਾਇਦਾ ਹੁੰਦਾ ਹੈ? ਉੱਥੇ ਨਿਰਮਲ ਨਾਮ ਦਰੜਾਵਣ ਆ। ਉੱਥੇ ਆ ਕੇ ਜਦੋਂ ਨਾਮ ਦੀ ਕਮਾਈ ਕਰਦੇ ਹਨ, ਉਹਨਾਂ ਦੀ ਆਤਮਾ ਨਿਰਮਲ ਹੋ, ਜਨਮ ਜਨਮ ਕੀ ਮਲ ਉਤਰੇ, ਨਿਰਮਲ ਨਾਮ ਦਰੜਾਵਣ ਆ। ਉਹਨਾਂ ਦੀਆਂ ਜਨਮਾਂ ਜਨਮਾਂ ਦੀਆਂ ਮੈਲਾਂ ਉਤਰ ਜਾਂਦੀਆਂ ਹਨ, ਨਾਮ ਦੀ ਕਮਾਈ ਕਰਕੇ ਆਤਮਾ ਨਿਰਮਲ ਹੋ ਜਾਂਦੀ ਹੈ। ਸੋ ਗੁਰਮੁਖਾਂ ਦੀ ਸੰਗਤ ਔਰ ਸੋਭਤ ਵਿੱਚ ਆਉਣਾ ਹੀ ਇੱਕ ਬੜੀ ਵੱਡੀ ਚੀਜ਼ ਹੈ। ਇਹ ਅੰਮ੍ਰਿਤ ਦਾ ਸਰੋਵਰ ਹੈ ਜਿੱਥੇ ਕਾਂ ਜਾਂਦਾ ਹੈ ਨਹਾ ਕੇ, ਹੰਸ ਬਣ ਕੇ ਆ ਜਾਂਦਾ ਹੈ। ਅਸੀਂ ਮਨਮੁੱਖ ਲੋਕ ਜਾਂਦੇ ਹਾਂ, ਗੁਰਮੁਖਾਂ ਗੁਰਮੁਖ ਬਣ ਕੇ ਆ ਜਾਂਦੇ ਹਾਂ।
ਅਨਦਿਨ ਹਰ ਸਲਾਹ ਹੈ ਸੱਚਾ, ਨਿਰਮਲ ਨਾਦ ਬਜਾਵਣਿਆ, ਮਨਮੁਖ ਖੋਟੀ ਰਾਸ ਖੋਟਾ ਪਸਾਰਾ, ਕੂੜ ਕਮਾਵਨ ਦੁੱਖ ਲਾਗੇ ਭਾਰਾ, ਪਰ ਮੈਂ ਭੁੱਲੇ ਫਿਰਨ ਦਿਨ ਰਾਤੀ, ਮਾਰੇ ਜਨਮ ਹੈ ਜਨਮ ਗਵਾਵਣਿਆ।
ਅਤੇ ਗੁਰਮੁਖਾਂ ਦੀ ਮਹਿਮਾ ਕਰਕੇ, ਗੁਰਮੁਖਾਂ ਦੇ ਸਤਸੰਗ ਔਰ ਸੰਗਤ ਔਰ ਸੋਭਤ ਦੀ ਮਹਿਮਾ ਕਰਕੇ ਮਨਮੁੱਖਾਂ ਦੀ ਅਵਸਥਾ ਬਿਆਨ ਕਰਦੇ ਹਨ। ਉਹਨਾਂ ਦਾ ਖਿਆਲ ਵੀ ਖੋਟਾ ਹੈ, ਉਹਨਾਂ ਦੇ ਮਨ ਦਾ ਫੈਲਾਓ ਵੀ ਖੋਟਾ ਹੈ, ਵਣਜ ਵੀ ਖੋਟਾ ਹੈ, ਵਪਾਰ ਵੀ ਖੋਟਾ ਹੈ। ਉਹਨਾਂ ਦਾ ਕੀ ਨਤੀਜਾ ਹੈ? ਵਾਰ ਵਾਰ ਉਹਨਾਂ ਨੂੰ ਮਰਨਾ ਪੈਂਦਾ ਹੈ, ਵਾਰ ਵਾਰ ਜੰਮਣਾ ਪੈਂਦਾ ਹੈ, ਔਰ ਜਿੱਥੇ ਵੀ ਜਾ ਕੇ ਜਨਮ ਲੈਂਦੇ ਹਨ ਦੁੱਖ ਔਰ ਮੁਸੀਬਤਾਂ ਸਹਿਣੀਆਂ ਪੈਂਦੀਆਂ ਹਨ। ਮੈਂ ਰੋਜ਼ ਅਰਜ਼ ਕਰਦਾ ਹਾਂ, ਕਿਸੇ ਵੀ ਜਾਮੇ ਅੰਦਰ ਬੈਠ ਕੇ ਕਦੇ ਉਹ ਸੁੱਖ ਨਹੀਂ ਹਾਸਲ ਕਰ ਸਕਦੇ, ਕਦੇ ਉਹ ਸ਼ਾਂਤੀ ਨਹੀਂ ਪ੍ਰਾਪਤ ਕਰ ਸਕਦੇ।
ਪਰ ਮੈਂ ਭੁੱਲੇ ਫਿਰਨ ਦਿਨ ਰਾਤੀ, ਮਾਰੇ ਜਨਮ ਹੈ ਜਨਮ ਗਵਾਵਣਿਆ, ਸੱਚਾ ਸਾਹਿਬ ਮੈਂ ਅਤ ਪਿਆਰਾ, ਸ਼ਬਦ ਆਧਾਰਾ, ਨਾਨਕ ਨਾਮ ਮਿਲੇ ਵਡਿਆਈ, ਦੁੱਖ ਸੁੱਖ ਸਮ ਕਰ ਜਾਣਿਆ।
ਸਭ ਕੁਛ ਬਿਆਨ ਕਰਕੇ ਆਪ ਸਮਝਾਉਂਦੇ ਹਨ, ਜਦੋਂ ਅਸੀਂ ਸਤਿਗੁਰਾਂ ਦੀ ਸੰਗਤ ਔਰ ਸੋਭਿਤ ਵਿੱਚ ਆ ਕੇ ਸ਼ਬਦ ਦਾ ਆਧਾਰ ਲੈ ਲਿਆ ਕਿ ਸ਼ਬਦ ਔਰ ਨਾਮ ਦੀ ਕਮਾਈ ਵਿੱਚ ਸਾਡਾ ਮਨ ਲੱਗ ਗਿਆ, ਸਾਨੂੰ ਉਹ ਮਾਲਕ ਬਹੁਤ ਹੀ ਪਿਆਰਾ ਲੱਗਣਾ ਸ਼ੁਰੂ ਹੋ ਗਿਆ। ਸ਼ੁਰੂ ਵਿੱਚ ਆਪ ਨੇ ਦੱਸਿਆ ਸੀ ਕਿ ਸਾਡਾ ਰਚਨਾ ਦੇ ਨਾਲ ਪਿਆਰ ਹੈ, ਦੁਨੀਆ ਦੇ ਸ਼ਕਲਾਂ ਔਰ ਪਦਾਰਥਾਂ ਦੇ ਨਾਲ ਪਿਆਰ ਹੈ, ਝੂਠੀ ਦੁਨੀਆ ਦੇ ਮੋਹ ਔਰ ਪਿਆਰ ਵਿੱਚ ਸਭ ਦੁਨੀਆ ਦੇ ਜੀਵ ਆਪਾਂ ਫਸੇ ਹੋਏ ਹਾਂ। ਅੱਛੀ ਤਰ੍ਹਾਂ ਖੋਲ੍ਹ ਕੇ ਸਮਝਾਇਆ, ਜਦੋਂ ਗੁਰਮੁਖਾਂ ਕੋਲ ਆ ਕੇ ਸ਼ਬਦ ਦੀ ਕਮਾਈ ਵਿੱਚ ਲੱਗ ਜਾਂਦੇ ਹਾਂ, ਸਾਡੇ ਅੰਦਰ ਮਾਲਕ ਦੇ ਮਿਲਣ ਦਾ ਸੱਚਾ ਇਸ਼ਕ ਪੈਦਾ ਹੋ ਜਾਂਦਾ ਹੈ, ਸੱਚਾ ਪ੍ਰੇਮ ਔਰ ਸੱਚਾ ਪਿਆਰ ਪੈਦਾ ਹੋ ਜਾਂਦਾ ਹੈ। ਹੁਣ ਆਪ ਫਰਮਾਉਂਦੇ ਹਨ, ਨਾ ਦੁੱਖ ਦਾ ਪਤਾ ਲੱਗਦਾ ਹੈ ਨਾ ਸੁੱਖ ਦਾ ਪਤਾ ਲੱਗਦਾ ਹੈ, ਦੁੱਖਾਂ ਸੁੱਖਾਂ ਦੋਵਾਂ ਤੋਂ ਹੀ ਸਾਡੇ ਖਿਆਲ ਉੱਚਾ ਹੋ ਜਾਂਦਾ ਹੈ। ਲੇਕਿਨ ਇਹ ਜਿਹੜੀ ਅਵਸਥਾ ਹੈ, ਇਹ ਕਿਸ ਤਰ੍ਹਾਂ ਪ੍ਰਾਪਤ ਹੋਈ? ਇਹ ਸ਼ਬਦ ਦੀ ਕਮਾਈ ਨਾਲ ਹੋਈ, ਇਹ ਨਾਮ ਦੀ ਕਮਾਈ ਨਾਲ ਹੋਈ। ਸੋ ਸਾਨੂੰ ਵੀ ਚਾਹੀਦਾ ਹੈ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਤੋਂ ਫਾਇਦਾ ਉਠਾ ਕੇ ਐਵੇਂ ਵਹਿਮਾਂ ਭਰਮਾਂ ਸ਼ਕਲਪਾਂ ਬਾਹਰ ਮੁਖੀ ਸਾਧਨਾ ਕਰਮ ਕਾਂਡ 'ਚੋਂ ਖਿਆਲ ਨੂੰ ਕੱਢ ਕੇ ਆਪਣੇ ਅੰਦਰੋਂ ਉਸ ਨਿਰਮਲ ਨਾਦ ਦੇ ਨਾਲ ਜੋੜੀਏ, ਸ਼ਬਦ ਔਰ ਨਾਮ ਦੇ ਨਾਲ ਜੋੜੀਏ।
ਨਾਨਕ ਨਾਮ ਮਿਲੇ ਵਡਿਆਈ, ਦੁੱਖ ਸੁੱਖ ਸਮ ਕਰ ਜਾਣਿਆ।